ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਇਸ ਵੇਲੇ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਇਸ ਸ਼ੋਅ ਦੇ ਵਿੱਚ ਜੁੜਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ, ਗੁੱਡ ਇਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਰਿਹਾ ਹੋਣਾ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਹਮੇਸ਼ਾ ਵਾਂਗ ਇਹੀ ਹੁੰਦੀ ਹੈ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਣੀ ਪੜੇ। ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਹਮੇਸ਼ਾ ਵਾਂਗ ਅਸੀਂ ਤੁਹਾਡੇ ਸਵਾਲ ਕਰਾਂਗੇ ਸ਼ਾਮਲ, ਪਰ ਅੱਜ ਦੇ ਇਸ ਸ਼ੋਅ ਦੇ ਵਿੱਚ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਜਿਹੜੇ ਸਿੱਧੇ ਸਵਾਲ ਹੈ ਉਹ ਅਸੀਂ ਨਹੀਂ ਲੈ ਪਾਵਾਂਗੇ। ਕਾਰਨ ਇਹ ਹੈ ਕਿ ਅੱਜ ਅਸੀਂ ਜ਼ਿਆਦਾਤਰ ਜਿਹੜੀ ਗੱਲਬਾਤ ਹੈ ਉਹ ਮਾਈਗ੍ਰੇਸ਼ਨ ਦੇ ਨਾਲ ਹੀ ਜੁੜਿਆ ਹੋਇਆ ਜਿਹੜਾ ਆਈਲਟਸ ਤੇ ਪੀਟੀਈ ਦਾ ਇੱਕ ਅਲੱਗ ਪੱਖ ਹੈ ਉਸ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਤੇ ਸਾਡੇ ਨਾਲ ਸਾਡੇ ਬਹੁਤ ਹੀ ਅਜੀਜ਼ ਸਮਿਤਾ ਸ਼ਰਮਾ ਹੋਰੀ ਜੁੜ ਚੁੱਕੇ ਨੇ ਲਕਸ਼ ਆਈਲਟਸ ਤੇ ਪੀਟੀਈ ਤੋਂ। ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਸਮਿਤਾ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਾਂ ਨੂੰ। ਮੈਨੂੰ ਬਹੁਤ ਅੱਛਾ ਲੱਗ ਰਿਹਾ, ਕਾਫੀ ਦਿਨ ਬਾਅਦ ਮੀਟਿੰਗ ਹੋ ਰਹੀ ਹੈ ਸਾਡੀ, ਕਾਫੀ ਦਿਨ ਬਾਅਦ ਇੰਟਰਵਿਊ ਹੋ ਰਿਹਾ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ
ਜੀ। ਸਾਨੂੰ ਵੀ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਤੁਹਾਡੇ ਨਾਲ ਜੁੜਨਾ ਜਿਹੜਾ ਬੜੇ ਲੰਮੇ ਵਕਫੇ ਤੋਂ ਬਾਅਦ ਹੀ ਸਾਨੂੰ ਨਸੀਬ ਹੁੰਦਾ ਜਾਂ ਕਹਿ ਮੌਕਾ ਮਿਲਦਾ। ਸੋ ਜਦੋਂ ਵੀ ਮੌਕਾ ਮਿਲਦਾ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਆਈਲਟਸ ਤੇ ਪੀਟੀਈ ਦੇ ਵਿੱਚ ਕੀ ਖਾਸ ਜਿਹੜੀਆਂ ਤਬਦੀਲੀਆਂ ਆਈਆਂ ਨੇ ਜਾਂ ਆਉਣ ਵਾਲੀਆਂ ਨੇ, ਜਾਂ ਫਿਰ ਆਈਲਟਸ ਤੇ ਪੀਟੀਈ ਦਾ ਟੈਸਟ ਦੇਣ ਜਾ ਰਹੇ ਜਿਹੜੇ ਵੀ ਵਿਦਿਆਰਥੀ ਨੇ ਉਹਨਾਂ ਨੂੰ ਅਸੀਂ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਮਦਦ ਹੈ ਉਹ ਤੁਹਾਡੇ ਜ਼ਰੀਏ ਦੇ ਸਕੀਏ। ਸੋ ਅੱਜ ਦੇ ਵੀ ਇਸ ਸ਼ੋਅ ਦੇ ਰਾਹੀਂ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਜਿਹੜੇ ਵੀ ਦੋਸਤ ਸਾਡੇ ਨਾਲ ਇਸ ਵੇਲੇ ਜੁੜਨ ਜਾ ਰਹੇ ਨੇ ਉਹਨਾਂ ਨੂੰ ਆਈਲਟਸ ਤੇ ਪੀਟੀਈ ਬਾਬਤ ਜ਼ਰੂਰ ਜਾਣਕਾਰੀ ਜਿਹੜੀ ਉਹ ਦਈਏ ਪੀਟੀਈ ਦੇ ਬਾਬਤ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਉਹ ਇਹਨਾਂ ਦਿਨਾਂ ਦੇ ਵਿੱਚ ਹੋਣ ਵੀ ਜਾ ਰਹੀਆਂ ਔਰ ਬੜੀ ਲੰਮੀ ਉਡੀਕ ਜਿਹੜੀ ਆ ਮਾਈਗ੍ਰੇਸ਼ਨ ਦੇ ਵੱਖ ਵੱਖ ਜਿਹੜੇ ਵੀਜ਼ਾ ਕੈਟਾਗਰੀਜ ਸੀਗੀਆਂ ਉਹਨਾਂ ਦੇ ਲਈ ਸਾਡੇ ਦੋਸਤਾਂ ਨੂੰ ਕਰਨੀ ਪਈ ਹੈ ਤੇ ਹੁਣ ਜਾ ਕੇ ਥੋੜਾ ਜਿਹਾ ਜਿਹੜਾ ਇੱਕ ਸਕੂਨ ਹੈ, ਸੁੱਖ ਦਾ ਸਾਹ ਜਿਹੜਾ ਹੈ ਉਹ ਮਿਲਣ ਜਾ ਰਿਹਾ ਜਦੋਂ ਇਹ ਖਬਰਾਂ ਜਿਹੜੀਆਂ ਉਹ ਉਹਨਾਂ ਤੱਕ ਪਹੁੰਚੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਹਾਲਾਤ ਹੈ ਉਹਨਾਂ ਦੇ ਵਿੱਚ ਸੁਧਾਰ ਆਉਣਾ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਰਿਆਇਤਾਂ ਨੇ ਉਹ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀਆਂ ਜਾ ਸਕਦੀਆਂ ਨੇ ਤੇ ਦਿੱਤੀਆਂ ਜਾ ਰਹੀਆਂ ਨੇ। ਸੋ ਇਹਨਾਂ ਰਿਆਇਤਾਂ ਦੇ ਨਾਲ ਇੱਕ ਤਾਂ ਉਹਨਾਂ ਦੀ ਜਿਹੜੀ ਉਮੀਦ ਹੈ ਉਹ ਵੀ ਬਣੀ ਹੈ, ਦੁੱਗਣੀ ਵੀ ਹੋਈ ਹੈ ਤੇ ਇਹਦੇ ਨਾਲ ਹੁਣ ਦੋਸਤਾਂ ਦੀ ਜਿਹੜੀ ਅਗਲੀ ਚਿੰਤਾ ਉਹ ਇਹ ਵੀ ਹੋਣੀ ਹੈ ਕਿ ਉਹਨਾਂ ਦੇ ਜਿਹੜੇ ਪੁਆਇੰਟਸ ਆ ਉਹਨਾਂ ਨੂੰ ਵੀ ਵਧਾਇਆ ਜਾ ਸਕੇ ਤਾਂ ਕਿ ਜਿਹੜੀਆਂ ਵੀ ਰਿਆਇਤਾਂ ਜਿਸ ਵੀ ਵੀਜ਼ਾ ਕੈਟਾਗਰੀ ਦੇ ਵਿੱਚ ਦਿੱਤੀਆਂ ਜਾਣੀਆਂ ਉਹਦੇ ਲਈ ਲੈਂਗੁਏਜ ਟੈਸਟ ਜਿਹੜਾ ਆ ਉਹ ਜ਼ਰੂਰੀ ਹੁੰਦਾ ਤੇ ਲੈਂਗੁਏਜ ਟੈਸਟ ਦੇ ਲਈ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਹਦੇ ਲਈ ਅਸੀਂ ਜਿਹੜੀ ਤੁਹਾਡੀ ਸਲਾਹ ਜਾਂ ਤੁਹਾਡੀ ਸੇਧ ਜਿਹੜੀ ਆ ਉਹ ਉਹਨਾਂ ਨੂੰ ਜ਼ਰੂਰ ਦੇਣੀ ਮੁਨਾਸਿਬ ਸਮਝਦੇ ਹਾਂ। ਸੋ ਸਭ ਤੋਂ ਪਹਿਲਾਂ ਸਮਿਤਾ ਜੀ ਇਹ ਜਾਣਨਾ ਚਾਹਾਂਗੇ ਕਿ ਜਿਹੜੀਆਂ ਚੇਂਜਿਸ ਪੀਟੀਈ ਦੇ ਵਿੱਚ ਕੋਈ ਨਵੀਆਂ ਆਈਆਂ ਨੇ ਜਾਂ ਆਉਣ ਵਾਲੀਆਂ ਨੇ ਉਹ ਕੀ ਹੋ ਸਕਦੀਆਂ ਨੇ ਤੇ ਉਹਨਾਂ ਚੇਂਜਿਸ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਣਾ ਆ ਆਉਣ ਵਾਲੇ ਸਮੇਂ ਚ।
ਹਾਂਜੀ ਅਮਰਜੀ, ਚੇਂਜਿਸ ਆ ਚੁੱਕੀਆਂ ਐਕਚੁਲੀ 16 ਨਵੰਬਰ 2021 ਤੋਂ ਸਾਰੇ ਚੇਂਜਿਸ ਆ ਚੁੱਕੇ ਆ ਜਿਹੜੀ ਪੀਟੀ ਦੇ ਵਿੱਚ ਅਨਾਊਂਸਮੈਂਟ ਹੋਈ ਹੈ। ਅਨਾਊਂਸਮੈਂਟ ਐਕਚੁਲੀ 16 ਨਵੰਬਰ ਤੋਂ ਪਹਿਲਾਂ ਹੋ ਚੁੱਕੀ ਸੀਗੀ ਬਟ ਵਿਦ ਇਫੈਕਟ ਫਰੋਮ 16 ਨਵੰਬਰ 2021 ਚੇਂਜਿਸ ਹੁਣ ਐਪਲੀਕੇਬਲ ਹੈਗੇ, ਇੰਪਲੀਮੈਂਟ ਹੋ ਚੁੱਕੇ ਆ ਤੇ ਹੁਣ ਜਿਹੜਾ ਟੈਸਟ ਹੈ ਉਹ ਇੱਕ ਨਵੇਂ ਤਰੀਕੇ ਦਾ ਆਊਗਾ। ਟੈਸਟ ਸੋਰਟ ਆਫ ਪੈਟਰਨ ਸੇਮ ਹੈਗਾ ਬਟ ਕਾਫੀ ਜ਼ਿਆਦਾ ਚੇਂਜਿਸ ਹੈਗੇ ਆ ਜਿਹੜੇ ਇੰਪਲੀਮੈਂਟ ਕੀਤੇ ਜਾ ਚੁੱਕੇ ਹਨ ਤੇ ਹੁਣ ਜਿਹੜੇ 16 ਨਵੰਬਰ ਤੋਂ ਬਾਅਦ ਜਿਨ੍ਹਾਂ ਨੇ ਵੀ ਐਗਜ਼ਾਮ ਦਿੱਤੇ ਆ ਜੇ ਦੇ ਚੁੱਕੇ ਆ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਤੇ ਹੁਣ ਜਿਹੜੇ ਸਟੂਡੈਂਟਸ ਦੇਣ ਜਾ ਰਹੇ ਆ ਜੇ ਉਹਨਾਂ ਨੇ ਪਹਿਲਾਂ ਐਗਜ਼ਾਮ ਦਿੱਤਾ ਸੀਗਾ 16 ਨਵੰਬਰ 2021 ਤੋਂ, ਫੋਰ ਐਗਜ਼ਾਮਪਲ ਤੁਸੀਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਜੇ ਦਿੱਤਾ ਸੀਗਾ ਜਾਂ ਸਾਲ ਪਹਿਲਾਂ ਦਿੱਤਾ ਸੀਗਾ ਤੇ ਹੁਣ ਜਿਹੜਾ ਟੈਸਟ ਹੋਊਗਾ ਉਹ ਬਹੁਤ ਡਿਫਰੈਂਟ ਹੈਗਾ ਪਹਿਲਾਂ ਤੋਂ।
ਠੀਕ ਠੀਕ, ਸੋ ਇਹ ਹੀ ਅਸੀਂ ਅੱਜ ਜਾਣਨਾ ਚਾਹਾਂਗੇ ਅੱਜ ਦੇ ਸ਼ੋਅ ਦੇ ਵਿੱਚ। ਮੈਨੂੰ ਲੱਗਦਾ ਕਿ ਸਾਡਾ ਜਿਹੜਾ ਫੋਕਸ ਆ ਉਹ ਇਸੇ ਗੱਲ ਤੇ ਰਹੇਗਾ ਕਿ ਜਿਹੜੀਆਂ ਵੀ ਇਹ ਤਬਦੀਲੀਆਂ ਜਿਹੜੀਆਂ ਹੋ ਚੁੱਕੀਆਂ ਨੇ, ਖੈਰ ਹੋ ਚੁੱਕੀਆਂ ਨੇ ਹਨਾ, ਇਹਨਾਂ ਤਬਦੀਲੀਆਂ ਦੇ ਨਾਲ ਕੀ ਜਿਹੜਾ ਇਹ ਟੈਸਟ ਆ ਉਹ ਸੌਖਾ ਹੋਣ ਜਾ ਰਿਹਾ ਜਾਂ ਔਖਾ ਹੋਣ ਜਾ ਰਿਹਾ। ਸੋ ਇਹ ਜ਼ਰੂਰ ਸਵਾਲ ਜਿਹੜਾ ਆ ਉਹ ਸਾਡੇ ਸੁਣਨ ਵਾਲਿਆਂ ਦੇ ਜ਼ਿਹਨ ਚ ਹੋਏਗਾ।
ਹਾਂਜੀ, ਜਿਹੜੇ ਵੀ ਪੀਟੀ ਐਗਜ਼ਾਮ ਦੇਣਾ ਚਾਹ ਰਹੇ ਆ ਜਾਂ ਜੋ ਦੇ ਰਹੇ ਆ, ਉਹਨਾਂ ਲਈ ਸਭ ਤੋਂ ਇੰਪੋਰਟੈਂਟ ਕੁਸ਼ਚਨ ਇਹ ਹੈਗਾ ਕੀ ਆ ਔਖਾ ਹੋ ਰਿਹਾ ਹੈ ਕੀ ਸੌਖਾ ਹੋ ਰਿਹਾ। ਇਹਦਾ ਇੱਕ ਬਹੁਤ ਸਿੱਧਾ ਜਵਾਬ ਆਇਆ ਕਿ ਨਾ ਇਹ ਔਖਾ ਹੋ ਰਿਹਾ ਨਾ ਇਹ ਸੌਖਾ ਹੋ ਰਿਹਾ। ਜਿਹੜਾ ਐਗਜ਼ਾਮ ਹੈ ਉਹ ਹਾਲੇ ਉਹਦਾ ਜਿਹੜਾ ਟਫ ਜਿਹੜਾ ਡਿਫੀਕਲਟੀ ਲੈਵਲ ਹੈਗਾ ਉਹ ਚੇਂਜ ਨਹੀਂ ਹੋਇਆ। ਡਿਫੀਕਲਟੀ ਲੈਵਲ ਇਜ ਨੋਟ ਚੇਂਜਿੰਗ ਐਟ ਆਲ, ਉਹ ਬਿਲਕੁਲ ਸੇਮ ਹੈਗਾ। ਨਾ ਇਹ ਔਖਾ ਨਾ, ਸੋ ਨੋਟ ਗੈਟਿੰਗ ਹਾਰਡਰ ਨੋਟ ਗੈਟਿੰਗ ਈਜ਼ੀਅਰ, ਵਿਚ ਇਜ਼ ਅ ਗੁੱਡ ਨਿਊਜ਼ ਆਈ ਥਿੰਕ ਸਾਰਿਆਂ ਲਈ। ਅੱਛੀ ਨਿਊਜ਼ ਹੈ ਕਿ ਨਾ ਇਹ ਔਖਾ ਹੋ ਰਿਹਾ ਨਾ ਸੌਖਾ ਹੋ ਰਿਹਾ
ਜੀ। ਸੋ ਜਿਹਦਾ ਨਾਮ ਹੀ ਇਮਤਿਹਾਨ ਹੈ ਨਾ, ਜਦੋਂ ਅਸੀਂ ਗੱਲ ਟੈਸਟ ਦੀ ਕਰਦੇ ਹਾਂ ਤਾਂ ਫਿਰ ਇਮਤਿਹਾਨ ਜਿਹੜਾ ਉਹ ਇਮਤਿਹਾਨ ਹੀ ਹੁੰਦਾ। ਤੇ ਮੈਨੂੰ ਲੱਗਦਾ ਨੀ ਹੁੰਦਾ ਵੀ ਜਦੋਂ ਤੱਕ ਅਸੀਂ ਉਹਨੂੰ ਦੇ ਨਹੀਂ ਲੈਂਦੇ ਉਦੋਂ ਤੱਕ ਉਹ ਸਾਡੇ ਲਈ ਸੌਖਾ ਹੁੰਦਾ ਹੈ ਨਾ। ਅੱਛਾ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਵਿਦਿਆਰਥੀ ਇਸ ਵੇਲੇ ਵਾਕਈ ਲੈਂਗੁਏਜ ਟੈਸਟ ਦੇ ਵਿੱਚੋਂ ਨਿਕਲਣ ਜਾ ਰਹੇ ਆ, ਉਹਨਾਂ ਨੂੰ ਹੁਣ ਜਿਹੜਾ ਇਹ ਨਵੇਂ ਤਰ੍ਹਾਂ ਦੀਆਂ ਜਿਹੜੀਆਂ ਤਬਦੀਲੀਆਂ ਹੋਈਆਂ ਨੇ ਉਹਨਾਂ ਦੇ ਅਨੁਸਾਰ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਵਧਣਗੀਆਂ, ਜਾਂ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ?
ਹਾਂਜੀ, ਜਿਹੜੇ ਵੀ ਐਗਜ਼ਾਮ ਪੀਟੀ ਦਾ ਦੇਣਾ ਚਾਹ ਰਹੇ ਆ ਤੇ ਜਿਨ੍ਹਾਂ ਨੂੰ ਲੱਗਦਾ ਪਿਆ ਕਿ 16 ਨਵੰਬਰ ਤੋਂ ਬਾਅਦ ਜਾਂ ਚੇਂਜਿਸ ਆ ਗਏ ਆ, ਔਰ ਜ਼ਿਆਦਾਤਰ ਜਿਹੜੇ ਸਟੂਡੈਂਟਸ ਹੈਗੇ ਆ ਉਹ ਮੈਨੂੰ ਕਾਲ ਕਰਕੇ ਪੁੱਛ ਰਹੇ ਜਾਂ ਮੇਰੇ ਕੋਲ ਜਿਹੜੇ ਆ ਰਹੇ ਆ, ਉਹ ਸਾਰੇ ਆਹੀ ਕਹਿ ਰਹੇ ਆ ਕਿ ਉਹ ਬਹੁਤ ਪੈਨਿਕ ਹੋ ਰਹੇ ਆ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕੁਛ ਜ਼ਿਆਦਾ ਹੀ ਚੇਂਜਿਸ ਹੋ ਗਏ, ਟਫ ਤਾਂ ਨਹੀਂ ਹੋ ਗਿਆ ਐਗਜ਼ਾਮ। ਤੇ ਪਹਿਲੀ ਗੱਲ, ਤੁਸੀਂ ਪਲੀਜ਼ ਪੈਨਿਕ ਨਾ ਹੋ, ਜੋ ਬਹੁਤ ਇੰਪੋਰਟੈਂਟ ਚੀਜ਼ ਹੈ, ਤੁਸੀਂ ਸਿਰਫ ਅਵੇਅਰ ਹੋ, ਚੇਂਜ ਕੁਛ ਜ਼ਿਆਦਾ ਨਹੀਂ ਹੋਇਆ ਹੈ, ਬੜੇ ਪ੍ਰੈਕਟੀਕਲ ਜੇ ਛੋਟੇ ਛੋਟੇ ਚੇਂਜਿਸ ਹੈਗੇ, ਤੁਹਾਨੂੰ ਸਿਰਫ ਅਵੇਅਰ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਹ ਚੇਂਜਿਸ ਹੋਏ ਹੈ, ਬਟ ਪੈਨਿਕ ਹੋਣ ਦੀ ਇਹ ਕੋਈ ਲੋੜ ਨਹੀਂ ਹੈਗੀ। ਕਿਉਂਕਿ ਮੈਂ ਤੁਹਾਨੂੰ ਜਿੱਦਾਂ ਪਹਿਲਾ ਕੁਸ਼ਚਨ ਆਪਾਂ ਡਿਸਕਸ ਕੀਤਾ ਹੈ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਨਾ ਇਹ ਹਾਰਡ ਹੋ ਰਿਹਾ ਨਾ ਇਹ ਸੌਖਾ ਹੋ ਰਿਹਾ। ਤੇ ਇਟਸ ਨੋਟ ਗੈਟਿੰਗ ਹਾਰਡਰ ਨੋਟ ਗੈਟਿੰਗ ਈਜ਼ੀਅਰ, ਬਟ ਇੱਕੋ ਹੀ ਚੀਜ਼ ਤੁਸੀਂ ਥੋੜਾ ਜਿਹਾ ਆਪਣੇ ਦਿਮਾਗ ਚ ਰੱਖੋ ਕਿ ਜਸਟ ਬੀ ਅਵੇਅਰ ਕਿ ਚੇਂਜਿਸ ਕੀ ਹੋ ਰਹੇ ਹਨ। ਜੇ ਤੁਹਾਨੂੰ ਚੇਂਜਿਸ ਪਤਾ ਹੈਗੇ, ਤੁਹਾਨੂੰ ਬਿਲਕੁਲ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ, ਬਿਲਕੁਲ ਸੇਮ ਟੂ ਸੇਮ ਲੈਵਲ ਹੈਗਾ, ਡਿਫੀਕਲਟੀ ਲੈਵਲ ਇਜ 100% ਸੇਮ। ਤੇ ਬਹੁਤ ਸਾਰੀ ਚੀਜ਼ਾਂ ਹੈਗੀਆਂ ਜੋ ਹਲੇ ਵੀ ਸੇਮ ਹੈਗੀਆਂ, ਥੋੜੇ ਥੋੜੇ ਮਿਨੀਮਲ ਜੇ ਚੇਂਜਿਸ ਹੈਗੇ ਜੋ ਮੈਂ ਤੁਹਾਡੇ ਥਰੂ ਹਰਮਨ ਰੇਡੀਓ ਦੇ ਇੰਟਰਵਿਊ ਦੇ ਥਰੂ ਸਾਰਿਆਂ ਨੂੰ ਮੈਂ ਦੱਸਣਾ ਚਾਹੂੰਗੀ, ਤੇ ਥੋੜੇ ਬੇਸਿਕ ਬੇਸਿਕ ਜੇ ਚੇਂਜਿਸ ਹੈਗੇ ਜੋ ਆਪਾਂ ਹਲੇ ਡਿਸਕਸ ਕਰਾਂਗੇ।
ਜੀ ਜੀ, ਸੋ ਬਿਲਕੁਲ ਤੁਹਾਡੇ ਤੋਂ ਸਮਿਤਾ ਜੀ ਇਹ ਅੱਜ ਜ਼ਰੂਰ ਜਾਣਨਾ ਚਾਹਾਂਗੇ ਕਿ ਇਹ ਜਿਹੜੇ ਛੋਟੇ ਛੋਟੇ ਵੀ ਜਿਹੜੇ ਬਦਲਾਅ ਹੋਏ ਨੇ ਟੈਸਟ ਦੇ ਵਿੱਚ, ਇਹ ਅਸਲ ਦੇ ਵਿੱਚ ਕਿਹੜੇ ਬਦਲਾਅ ਨੇ। ਤੇ ਜਿਹੜੀ ਅਗਲੀ ਗੱਲ ਹੈ, ਜਿਹੜਾ ਕਿਉਂਕਿ ਇਹ ਜਿਹੜਾ ਲੈਂਗੁਏਜ ਟੈਸਟ ਆ ਇਹ ਵੈਸੇ ਵੀ ਜ਼ਰੂਰੀ ਲਾਜ਼ਮੀ ਹੈ, ਹਨਾ, ਤੇ ਲਾਜ਼ਮੀ ਹੋਣ ਦੇ ਕਾਰਨ ਕੀ ਉਹਨਾਂ ਦੀ ਪਰਫਾਰਮੈਂਸ ਦੇ ਉੱਤੇ ਕੋਈ ਅਸਰ ਜਿਹੜਾ ਆ ਉਹ ਪੈ ਸਕਦਾ ਹੈ ਇਸ ਤਬਦੀਲੀ ਦੇ ਨਾਲ? ਜੇ ਅਸੀਂ ਪਹਿਲਾਂ ਡਿਸਕਸ ਹੀ ਕਰ ਲੈਂਦੇ ਹਾਂ ਕਿ ਅਸਲ ਦੇ ਵਿੱਚ ਜਿਹੜੇ ਛੋਟੇ ਛੋਟੇ ਵੀ ਜਿਹੜੇ ਚੇਂਜਸ ਹੋਏ ਆ ਕੀ ਨੇ, ਹਨਾ
ਜੀ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਡਿਸਕਸ ਕਰਦੇ ਕਿ ਹਾਂਜੀ ਕਿਹੜੇ ਕਿਹੜੇ ਚੇਂਜਸ ਹੋਏ ਆ। ਤੇ ਜਿਹੜੀ ਮੇਨ ਚੀਜ਼ ਚੇਂਜ ਹੋਈ ਹੈ ਪੀਟੀ ਦੇ ਵਿੱਚ ਉਹ ਹੈਗੀ ਡਿਊਰੇਸ਼ਨ। ਡਿਊਰੇਸ਼ਨ ਮਤਲਬ ਕਿ ਜਿੱਦਾਂ ਪਹਿਲਾਂ 3 ਘੰਟੇ ਦਾ ਟੈਸਟ ਹੁੰਦਾ ਸੀਗਾ, ਹੁਣ ਸਿਰਫ 2 ਘੰਟੇ ਦਾ ਟੈਸਟ ਰਹਿ ਗਿਆ। ਸਿਰਫ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਚੇਂਜ ਹੋਈ ਹੈ, ਜੋ ਮੇਰੇ ਹਿਸਾਬ ਨਾਲ ਬਹੁਤ ਵਧੀਆ ਚੇਂਜ ਹੋਇਆ, ਤੁਹਾਡਾ ਪਹਿਲਾਂ 3 ਘੰਟੇ ਤੁਸੀਂ ਸਪੈਂਡ ਕਰਦੇ ਸੀਗੇ ਐਗਜ਼ਾਮ ਦੇ ਵਿੱਚ, ਹੁਣ ਤੁਸੀਂ 2 ਘੰਟੇ ਚ ਫ੍ਰੀ ਹੋ ਜਾਓਗੇ। ਜੇ ਤੁਸੀਂ ਇਹਦੀ ਪੋਜ਼ਿਟਿਵਿਟੀ ਦੇਖੋ ਤਾਂ ਤੁਸੀਂ ਜਿਹੜਾ 3 ਘੰਟੇ ਦਾ ਪ੍ਰੈਸ਼ਰ ਹੈਗਾ ਉਹ ਹੁਣ ਸਿਰਫ 2 ਘੰਟੇ ਦਾ ਰਹਿ ਗਿਆ, ਤੁਹਾਨੂੰ 2 ਘੰਟੇ ਦੇ ਵਿੱਚ ਤੁਸੀਂ ਐਗਜ਼ਾਮ ਦੇ ਕੇ ਬਿਲਕੁਲ ਫ੍ਰੀ ਹੋ। ਤੇ ਆਹ ਮੇਰੇ ਹਿਸਾਬ ਨਾਲ ਬਹੁਤ ਪੋਜ਼ਿਟਿਵ ਚੇਂਜ ਹੈ, ਤੇ ਸਟੂਡੈਂਟਸ ਕਾਫੀ ਇਹਨੂੰ ਵੈਲਕਮ ਕਰੇ। ਜਿਹੜੇ ਜਿਹੜੇ ਸਟੂਡੈਂਟਸ ਹੁਣ ਐਗਜ਼ਾਮ ਦੇ ਕੇ ਆਏ ਆ ਉਹ ਸਾਰਿਆਂ ਦਾ ਇੱਕੋ ਹੀ ਫੀਡਬੈਕ ਹੈ, ਦੇ ਆਰ ਵੈਰੀ ਵੈਰੀ ਹੈਪੀ, ਉਹ ਬਹੁਤ ਖੁਸ਼ ਹੈ, ਉਹ ਕਹਿੰਦੇ ਮੈਮ 3 ਦੀ ਥਾਂ ਤੇ 2 ਘੰਟੇ ਦਾ ਪੇਪਰ ਖਤਮ ਹੋਇਆ ਤੇ ਸਾਰਾ ਕੁਛ ਹੁਣ ਕਲੀਅਰ। ਰਿਜ਼ਲਟ ਤਾਂ ਚਲੋ ਉਦਾਂ ਹੀ ਹੈ, 5 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜੂਗਾ, ਸਮ ਟਾਈਮ ਯੂ ਗੈਟ ਦਾ ਰਿਜ਼ਲਟ ਔਨ ਦਾ ਸੇਮ ਡੇ। ਪਰ ਸਿਰਫ ਮੇਜਰ ਚੇਂਜ ਆਈ ਆਇਆ ਹੈਗਾ, ਜੋ ਸਭ ਤੋਂ ਵੱਡਾ ਚੇਂਜ ਹੈ ਜਿਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਜਿਹੜਾ 3 ਘੰਟੇ ਦਾ ਟੈਸਟ ਸੀਗਾ, ਹੁਣ ਪੀਅਰਸਨ ਨੇ ਉਹਨੂੰ ਹੈਜ਼ ਡਿਸਾਈਡਡ ਟੂ ਸ਼ੋਰਟਨ ਦਾ ਡਿਊਰੇਸ਼ਨ, ਵਿਚ ਇਜ਼ ਫਰੋਮ 3 to 2 hours, ਤੇ 3 ਘੰਟੇ ਤੋਂ 2 ਘੰਟੇ ਦੀ ਡਿਊਰੇਸ਼ਨ ਹੋ ਗਈ ਹੈ। ਆਹ ਸਭ ਤੋਂ ਪਹਿਲਾਂ ਜਿਹੜਾ ਇੰਪੋਰਟੈਂਟ ਏਰੀਆ ਹੈਗਾ ਜਿਹੜਾ ਮੈਂ ਡਿਸਕਸ ਕਰਨਾ ਸੀਗਾ, ਤੇ ਉਹ ਇੱਕ ਤਰ੍ਹਾਂ ਦਾ ਪੋਜ਼ਿਟਿਵ ਚੇਂਜ ਹੈ ਆਈ ਥਿੰਕ ਮੋਸਟ ਆਫ ਦਾ ਸਟੂਡੈਂਟਸ ਲਈ। ਬਸ ਹੁਣ ਅਫਕੋਰਸ ਤੁਹਾਡਾ 3 ਘੰਟੇ ਦਾ ਟੈਸਟ ਹੁਣ 2 ਘੰਟੇ ਚ ਹੋ ਗਿਆ, ਤੇ ਚੇਂਜਿਸ ਹੋਊਗੇ ਕੀ? ਚੇਂਜ ਜਿਹੜਾ ਮੇਜਰ ਨੈਕਸਟ ਚੇਂਜ ਹੈਗਾ ਉਹ ਹੈਗਾ ਜੀ ਨੰਬਰ ਆਫ ਕੁਐਸਚਨਸ। ਜਿਹੜੇ ਕੁਐਸਚਨਸ ਹੈਗੇ ਹੁਣ ਉਹ ਫਿਊਅਰ ਕੁਐਸਚਨਸ ਹੋਊਗੇ। ਜਿੱਦਾਂ ਪਹਿਲਾਂ ਜਿਹੜੇ ਸਪੋਜ਼ 10 ਕੁਐਸਚਨ ਆਉਂਦੇ ਸੀਗੇ, ਹੁਣ ਉਹ 8 ਜਾਂ 9 ਕੁਐਸਚਨਸ ਰਹਿ ਗਏ ਹੈ। ਤੇ ਜੇ ਨੰਬਰ ਆਫ ਕੁਐਸਚਨਸ ਦੀ ਗੱਲ ਕਰੀਏ ਤਾਂ ਫਿਊਅਰ ਟੈਸਟ ਕੁਐਸਚਨਸ ਹੋ ਗਏ ਪੂਰੇ ਪੀਟੀ ਦੇ ਵਿੱਚ, ਤੇ ਡਿਫਰੈਂਟ ਡਿਫਰੈਂਟ ਮੋਡਿਊਲਸ ਦੀ ਆਪਾਂ ਡਿਟੇਲ ਚ ਗੱਲ ਕਰ ਸਕਦੇ ਹਾਂ ਹੁਣ। ਤੇ ਜੇ ਤੁਹਾਡੀ ਇਜਾਜ਼ਤ ਹੈਗੀ ਤਾਂ ਮੈਂ ਥੋੜੇ ਜਿਹੇ ਮੋਡਿਊਲ ਡਿਸਕਸ ਕਰਨਾ ਚਾਹੂੰਗੀ ਕਿ ਕਿੰਨੇ ਕਿੰਨੇ ਕੁਐਸਚਨਸ ਹੋ ਗਏ। ਜੇ ਆਪਾਂ ਫਸਟ ਸੈਕਸ਼ਨ ਲਈਏ, ਤੇ ਅਮਰਦੀਪ ਜੀ, ਫਸਟ ਸੈਕਸ਼ਨ ਪੀਟੀ ਦਾ ਹੁੰਦਾ ਸਪੀਕਿੰਗ ਤੇ ਰਾਈਟਿੰਗ ਦਾ। ਹੁਣ ਸਪੀਕਿੰਗ ਦੇ ਵਿੱਚ ਮੈਂ ਫਸਟ ਮੋਡਿਊਲ ਆਉਂਦਾ ਤੁਹਾਡਾ ਸਪੀਕਿੰਗ ਦਾ, ਜਿਹੜੇ ਵੀ ਸਟੂਡੈਂਟਸ ਸੁਣ ਰਹੇ ਆ ਜੋ ਪੀਟੀ ਦਾ ਐਗਜ਼ਾਮ ਦੇਣ ਦੀ ਸੋਚ ਰਹੇ ਆ ਜਾਂ ਜਿਨ੍ਹਾਂ ਦਾ ਪਲਾਨ ਹੈਗਾ ਜੋ ਆਲਰੇਡੀ ਬੁੱਕ ਕੀਤਾ ਹੋਇਆ, ਜੇ ਤੁਸੀਂ ਹੁਣ ਐਗਜ਼ਾਮ ਦਓਗੇ ਤਾਂ ਤੁਹਾਡੇ ਜਿਹੜੇ ਸਪੀਕਿੰਗ ਦੇ ਕੁਸ਼ਚਨ ਹੈ ਉਹਦੇ ਨੰਬਰ ਆਫ ਕੁਸ਼ਚਨ ਹੈਜ਼ ਬੀਨ ਰਿਡਿਊਸਡ ਡ੍ਰਮੈਟਿਕਲੀ। ਜੇ ਆਪਾਂ ਪਹਿਲਾ ਪਾਰਟ ਦੀ ਗੱਲ ਕਰੀਏ, ਤੁਹਾਡਾ ਜਿਹੜਾ ਰੀਡ ਅਲਾਊਡ ਸੈਕਸ਼ਨ ਸੀਗਾ ਜੋ ਕਿ ਸਪੀਕਿੰਗ ਦਾ ਫਸਟ ਪਾਰਟ ਹੈਗਾ, ਪਹਿਲਾਂ ਤੁਹਾਡੇ ਉਹ 6 to 7 ਕੁਸ਼ਚਨ ਆਉਂਦੇ ਸੀਗੇ ਤੇ ਹੁਣ ਰੀਡ ਅਲਾਊਡ ਹਲੇ ਵੀ 6 to 7 ਹੀ ਆਉਗੇ, ਉਹ ਚ ਕੋਈ ਚੇਂਜ ਨਹੀਂ ਹੋਇਆ। ਨੈਕਸਟ ਸੈਕਸ਼ਨ ਹੈਗਾ ਜੀ ਰਿਪੀਟ ਸੈਂਟੈਂਸਿਸ, ਪਹਿਲਾਂ ਰਿਪੀਟ ਸੈਂਟੈਂਸਿਸ 10 to 12 ਕੁਸ਼ਚਨ ਸੀਗੇ, ਹਲੇ ਵੀ 10 to 12 ਹੀ ਹੈ, ਉਹ ਵੀ ਸੇਮ ਟੂ ਸੇਮ ਹੈ, ਕੋਈ ਚੇਂਜ ਨਹੀਂ ਆਇਆ। ਤੀਜਾ ਪਾਰਟ ਆਉਂਦਾ ਹੈ ਤੁਹਾਡਾ ਡਿਸਕ੍ਰਾਈਬ ਇਮੇਜਸ, ਡਿਸਕ੍ਰਾਈਬ ਇਮੇਜਸ ਪਹਿਲਾਂ 6 to 7 ਆਉਂਦੀਆਂ ਸੀਗੀਆਂ, ਹੁਣ ਡਿਸਕ੍ਰਾਈਬ ਇਮੇਜਸ ਸਿਰਫ 3 to 4 ਹੈ। The number of questions has been reduced in describe images, which is really important part of the speaking, from 6 to 7 questions. Now it will be only 3 to 4 questions. So, I bought vidra change. Then part and that is retail lecture. Retail lecture, Abhadeep ji, pehla 3 to 4 questions aa jande sige. Aur hun sirf 1 to 2 questions hi aoge retail lectures de vich. The number of questions has been reduced to 1 to 2 now. ਲਾਸਟ ਪਾਰਟ ਆਉਂਦਾ ਹੈ ਸਪੀਕਿੰਗ ਦਾ ਸ਼ਾਰਟ ਕੁਸ਼ਚਨ ਔਰ ਵਨ ਵਰਡ ਆਨਸਰ, ਜੋ ਪਹਿਲਾਂ 10 to 12 ਕੁਸ਼ਚਨ ਸੀਗੇ ਹੁਣ ਸਿਰਫ ਤੁਹਾਡੇ ਕੋਲ 4 ਜਾਂ 5 ਹੀ ਕੁਸ਼ਚਨ ਆਉਗੇ, ਤੇ ਨੰਬਰ ਆਫ ਕੁਸ਼ਚਨ ਸਪੀਕਿੰਗ ਦੇ ਬਹੁਤ ਜ਼ਿਆਦਾ ਘੱਟ ਹੋ ਗਏ ਆ। ਸੋ ਚੇਂਜ ਕੋਈ ਨੀ ਹੋਇਆ, ਹਲੇ ਵੀ ਸੇਮ ਟੂ ਸੇਮ ਉਹੀ ਕੁਸ਼ਚਨ ਆਨੇ ਆ, ਬਟ ਨੰਬਰ ਆਫ ਕੁਸ਼ਚਨ ਹੈਜ਼ ਬੀਨ ਰਿਡਿਊਸਡ ਕੁਆਇਟ ਸਿਗਨੀਫਿਕੈਂਟਲੀ, ਵਿਚ ਇਜ਼ ਆਈ ਥਿੰਕ ਅ ਵੈਰੀ ਪੋਜ਼ਿਟਿਵ ਚੇਂਜ ਫਾਰ ਮੋਸਟ ਆਫ ਦਾ ਸਟੂਡੈਂਟਸ। ਦੂਜਾ ਪਾਰਟ ਆਉਂਦਾ ਜੀ ਰਾਈਟਿੰਗ ਦਾ, ਰਾਈਟਿੰਗ ਦੇ ਵਿੱਚ ਬਹੁਤ ਮਿਨੀਮਲ ਚੇਂਜਸ ਹੋਏ ਆ। ਰਾਈਟਿੰਗ ਦੇ ਵਿੱਚ ਪਹਿਲਾਂ 2 to 3 ਸਮਰੀਆਂ ਆਉਂਦੀ ਸੀਗੀ, ਸਮਰਾਈਜ਼ ਰਿਟਨ ਟੈਕਸਟ, ਹੁਣ ਤੁਹਾਡੇ ਕੋਲ ਸਿਰਫ 1 ਜਾਂ 2 ਸਮਰਾਈਜ਼ ਰਿਟਨ ਟੈਕਸਟ ਹੀ ਆਉਗੇ। ਸੋ ਨੰਬਰ ਆਫ ਕੁਸ਼ਚਨ ਅਗੇਨ ਰਾਈਟਿੰਗ ਦੇ ਵਿੱਚ ਬਹੁਤ ਘੱਟ ਹੋ ਗਏ। ਦੈਨ ਐਸੇ, ਤੁਹਾਡੇ ਕੋਲ ਪਹਿਲਾਂ 1 ਜਾਂ 2 ਐਸੇ ਆਉਂਦੇ ਸੀਗੇ, ਉਹ ਚ ਕੋਈ ਚੇਂਜ ਨਹੀਂ ਹੋਇਆ, ਹਲੇ ਵੀ ਐਸੇ ਚ 1 ਜਾਂ 2 ਐਸੇ ਹੀ ਆਉਣੇ ਆ, ਤੇ ਰਾਈਟਿੰਗ ਮੋਰ ਔਰ ਸੋ ਸੇਮ ਹੀ ਰਿਹਾ, ਇਹ ਚ ਕੋਈ ਖਾਸ ਮੇਜਰ ਚੇਂਜ ਨਹੀਂ ਆਇਆ। ਦੈਨ ਥਰਡ ਸੈਕਸ਼ਨ ਆਉਂਦਾ ਹੈ ਜੀ ਰੀਡਿੰਗ ਦਾ, ਰੀਡਿੰਗ ਦੇ ਵਿੱਚ ਬਹੁਤ ਮਿਨੀਮਲ ਚੇਂਜਸ ਕੀਤੇ ਗਏ ਆ। ਜਿਹਦੇ ਜਿੰਨਾ ਸਟੂਡੈਂਟਸ ਨੂੰ ਥੋੜਾ ਜਿਹਾ ਆਈਡੀਆ ਹੈਗਾ ਪੀਟੀ ਦੇ ਬਾਰੇ, ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਮਲਟੀਪਲ ਚੋਇਸ ਕੁਸ਼ਚਨ ਜਿਹੜਾ ਲੀਸਟ ਸਿਗਨੀਫਿਕੈਂਟ ਪਾਰਟ ਕਹੂੰਗੀ ਮੈਂ, ਉਹ ਹੁਣ ਨੰਬਰ ਆਫ ਕੁਸ਼ਚਨ ਬਹੁਤ ਘੱਟ ਹੋ ਗਏ ਆ। ਪਹਿਲਾਂ ਤੁਹਾਡੇ ਕੋਲ ਮਲਟੀਪਲ ਚੋਇਸ ਕੁਸ਼ਚਨ ਸਿੰਗਲ ਆਂਸਰ 2 ਜਾਂ 3 ਆਉਂਦੇ ਸੀਗੇ, ਹੁਣ ਸਿਰਫ 1 ਜਾਂ 2 ਹੀ ਆਉਗੇ। ਮਲਟੀਪਲ ਚੋਇਸ ਮਲਟੀਪਲ ਵੀ ਅਮਰਦੀਪ ਜੀ ਪਹਿਲਾਂ 2 ਜਾਂ 3 ਹੀ ਆਉਂਦੇ ਸੀਗੇ, ਬਟ ਹੁਣ 1 ਜਾਂ 2 ਕੁਸ਼ਚਨ ਹੀ ਆਉਗੇ, ਤਾਂ ਮਲਟੀਪਲ ਚੋਇਸ ਕੁਸ਼ਚਨ ਬਹੁਤ ਘੱਟ ਹੋ ਗਏ ਕੁਸ਼ਚਨ। ਬਾਕੀ ਫਿਲ ਇਨ ਦ ਬਲੈਂਕਸ ਐਗਜੈਕਟਲੀ ਸੇਮ ਹੈਗੇ, ਡਰੈਗ ਐਂਡ ਡਰੋਪ, ਡਰੋਪ ਡਾਊਨ ਐਂਡ ਚੂਜ, ਜੋ 5 to 6 4 to 5 ਇੰਨੇ ਕੇ ਕੁਸ਼ਚਨ ਮਲਟੀਪਲ ਫਿਲ ਇਨ ਦ ਬਲੈਂਕਸ ਆਉਂਦੇ ਸੀਗੇ, ਉਹਨਾਂ ਦੀ ਸੇਮ ਟੂ ਸੇਮ ਹੈਗਾ, ਕੋਈ ਚੇਂਜ ਨਹੀਂ ਹੋਇਆ। ਰੀਆਰਡਰ ਪਹਿਲਾਂ 2 to 3 ਆਉਂਦੇ ਸੀਗੇ, ਅੱਜ ਵੀ 2 to 3 ਹੀ ਆਉਗੇ। ਤਾਂ ਰੀਡਿੰਗ ਸਿਰਫ ਇੱਕੋ ਹੀ ਚੇਂਜ ਹੋਇਆ, ਜੇ ਮੈਂ ਸਾਰੇ ਸੁਣ ਰਹੇ ਹਾਂ ਤਾਂ ਮੈਂ ਸਾਰਿਆਂ ਨੂੰ ਆਈ ਦੱਸੂਗੀ ਕਿ ਰੀਡਿੰਗ ਦੇ ਵਿੱਚ ਕੋਈ ਮੇਜਰ ਚੇਂਜ ਨਹੀਂ ਹੋਇਆ, ਰੀਡਿੰਗ ਦੇ ਵਿੱਚ ਸਿਰਫ ਮਲਟੀਪਲ ਚੋਇਸ ਕੁਸ਼ਚਨ ਚੇਂਜ ਹੋਏ ਆ। ਦੈਨ ਲਾਸਟ ਇਨ ਦਾ ਆਈ ਵੋਂਟ ਸੇ ਦਾ ਲੀਸਟ ਸਿਗਨੀਫਿਕੈਂਟ ਬਟ ਵੈਰੀ ਇੰਪੋਰਟੈਂਟ ਸੈਕਸ਼ਨ ਵਿਚ ਇਜ਼ ਲਿਸਨਿੰਗ, ਲਿਸਨਿੰਗ ਮੋਡਿਊਲ ਦੇ ਵਿੱਚ ਤੁਹਾਡੇ ਮਲਟੀਪਲ ਚੋਇਸ ਕੁਸ਼ਚਨ ਬਹੁਤ ਘੱਟ ਕਰਦੇ ਗਏ ਆ। ਪਹਿਲਾਂ ਮਲਟੀਪਲ ਚੋਇਸ ਮਲਟੀਪਲ 2 to 3 ਆਉਂਦੇ ਸੀਗੇ, ਹੁਣ ਸਿਰਫ 1 ਜਾਂ 2 ਹੀ ਆਉਗੇ। ਦੈਨ ਲਿਸਨਿੰਗ ਦੇ ਵਿੱਚ ਤੁਹਾਡੇ ਜਿਹੜੀ ਪਹਿਲਾਂ ਡਿਕਟੇਸ਼ਨ 3 to 4 ਆਉਂਦੀ ਸੀਗੀ, ਉਹ ਚ ਕੋਈ ਚੇਂਜ ਨਹੀਂ ਹੋਇਆ, ਉਹ ਹਲੇ ਵੀ 3 to 4 ਹੀ ਆਉਗੀ। ਜਿਹੜੇ ਕੁਸ਼ਚਨ ਸੀਗੇ ਹਾਈਲਾਈਟ ਇਨਕਰੈਕਟ ਲੈਟਰਸ, ਉਹ ਪਹਿਲਾਂ 2 to 3 ਆਉਂਦੇ ਸੀਗੇ, ਉਹਦੇ ਵਿੱਚ ਕੋਈ ਚੇਂਜ ਨਹੀਂ ਆਇਆ, ਉਹ ਹਲੇ ਵੀ ਸੇਮ ਹੀ ਆਉਗੀ। ਤੇ ਲਾਸਟ ਸੈਕਸ਼ਨ ਹੈਗਾ ਸਮਰਾਈਜ਼ ਸਪੋਕਨ ਟੈਕਸਟ, ਜਿਹੜੇ ਪਹਿਲਾਂ 2 to 3 ਆਉਂਦੇ ਸੀਗੇ, ਬਟ ਹੁਣ ਉਹ 1 to 2 ਆਉਗੇ। ਤੇ ਲਿਸਨਿੰਗ ਦੇ ਵਿੱਚ ਐਕਸੈਪਟ ਮਲਟੀਪਲ ਚੋਇਸ ਕੁਸ਼ਚਨ ਅਗੇਨ, ਜਿੱਦਾਂ ਰੀਡਿੰਗ ਦੇ ਵਿੱਚ ਘੱਟ ਹੋਏ ਆ, ਲਿਸਨਿੰਗ ਦੇ ਵਿੱਚ ਵੀ ਸਿੰਗਲ ਆਂਸਰ, ਮਲਟੀਪਲ ਚੋਇਸ ਸਿੰਗਲ ਐਂਡ ਮਲਟੀਪਲ ਚੋਇਸ ਮਲਟੀਪਲ ਨੂੰ ਰਿਡਿਊਸ ਕਰਕੇ ਸਿਰਫ 1 ਜਾਂ 2 ਕੁਸ਼ਚਨ ਕਰਤੇ ਗਏ। ਸੋ ਦੈਟਸ ਦ ਮੇਜਰ ਚੇਂਜ, ਅਦਰਵਾਈਜ਼ ਨੰਬਰ ਆਫ ਕੁਸ਼ਚਨ ਸਿਰਫ ਘੱਟ ਕੀਤੇ ਗਏ ਆ, ਅਦਰਵਾਈਜ਼ ਪੈਟਰਨ ਫਾਰਮੈਟ ਸਾਰਾ ਕੁਝ ਸੇਮ ਆ।
ਠੀਕ, ਸੋ ਕਾਫੀ ਨੰਬਰਾਂ ਦਾ ਜਿਹੜਾ ਮੈਂ ਦੇਖਿਆ ਕਿ ਕਾਫੀ ਕੁਛ ਖੇਤਰਾਂ ਦੇ ਵਿੱਚ, ਤੇ ਹੁਣ ਜਿਹੜੀ ਇਹ ਗੱਲ ਕਰਨੀ ਜ਼ਰੂਰ ਬਣਦੀ ਹੈ ਕਿ ਜਿਵੇਂ ਇਹ ਕੁਸ਼ਚਨ ਘਟਾ ਦਿੱਤੇ ਗਏ ਆ, ਜੇ ਅਸੀਂ ਕਹਿੰਦੇ ਹਾਂ ਵੀ ਜਿਹੜੇ 7 ਕੁਸ਼ਚਨ ਸੀਗੇ ਉਹਨਾਂ ਦੇ ਵਿੱਚੋਂ ਜੇ 4 ਰਹਿ ਗਏ ਆ, ਹਨਾ, ਤੇ ਉਹਦਾ ਤੁਸੀਂ ਕਿਹਾ ਵੀ ਜਿਹੜਾ ਪੈਟਰਨ ਆ ਉਹ ਸੇਮ ਹੋਏਗਾ, ਪਰ ਕਿਤੇ ਨਾ ਕਿਤੇ ਟਾਈਮ ਮੈਨੇਜਮੈਂਟ ਜਿਹੜੀ ਆ ਉਹ ਜ਼ਰੂਰ ਹੁਣ ਕਰਨ ਦੀ ਇੱਕ ਜਾਂਚ ਜਿਹੜੀ ਆ ਉਹ ਸਿੱਖਣ ਦੀ ਲੋੜ ਹੋਏਗੀ, ਜਿਹੜੇ ਵੀ ਵਿਦਿਆਰਥੀ ਪੀਟੀ ਦੇ ਲਈ ਬੈਠਣਗੇ, ਪੀਟੀ ਦਾ ਐਗਜ਼ਾਮ ਦੇਣਗੇ। ਸੋ ਸਮਿਤਾ ਜੀ, ਇਹ ਜ਼ਰੂਰ ਇੱਥੇ ਸਾਡੇ ਸੁਣਨ ਵਾਲਿਆਂ ਨੂੰ ਦੱਸਦੇ ਜਾਓ ਕਿ ਜਦੋਂ ਉਹਨਾਂ ਨੇ ਪੀਟੀ ਦੀ ਤਿਆਰੀ ਕਰਨੀ ਆ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਤੁਸੀਂ ਜਿਹੜਾ ਸਪੋਰਟ ਆ ਉਹ ਕਰਨਾ, ਕਿਉਂਕਿ ਪਹਿਲਾਂ ਜਿਹੜਾ ਪੈਟਰਨ ਤੁਸੀਂ ਕਿਹਾ ਵੀ ਹੈ ਸੇਮ ਹੀ ਆ, ਪਰ ਸਵਾਲਾਂ ਦੇ ਵਿੱਚ ਕਮੀ ਕੀਤੀ ਗਈ ਹੈ, ਘਟਾਏ ਗਏ ਆ, ਹਨਾ, ਪਰ ਉੱਥੇ ਫਿਰ ਟਾਈਮ ਮੈਨੇਜਮੈਂਟ ਕਰਨੀ ਵੀ ਆਉਣੀ ਬਹੁਤ ਜ਼ਰੂਰੀ ਹੈ, ਹਨਾ, ਹੁਣ ਸਵਾਲ ਵੀ ਘਟਾਏ ਗਏ ਆ, ਉਹਨਾਂ ਸਵਾਲਾਂ ਦੇ ਉੱਤੇ ਕਿਸ ਤਰ੍ਹਾਂ ਤੁਸੀਂ ਟਾਈਮ ਦੇਣਾ ਆ, ਹਨਾ, ਤੇ ਇਹਨਾਂ ਚੀਜ਼ਾਂ ਨੂੰ ਇਹਨਾਂ ਚੇਂਜਿਸ ਨੂੰ ਅਸਲ ਦੇ ਵਿੱਚ ਹਨਾ ਅਸੀਂ ਚੇਂਜਿਸ ਦੇ ਲਈ ਕਿਸ ਤਰ੍ਹਾਂ ਤਿਆਰ ਕਰਨਾ ਆਪਣੇ ਆਪ ਨੂੰ, ਉਹ ਥੋੜਾ ਜਿਹਾ ਜ਼ਰੂਰ ਵਿਦਿਆਰਥੀਆਂ ਦੀ ਮਦਦ ਲਈ ਦੱਸੋ।
ਹਾਂਜੀ, ਮਤਲਬ ਜੀ ਇਹ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਕਿ ਹੁਣ ਜਦੋਂ ਟਾਈਮ ਇੰਨਾ ਜ਼ਿਆਦਾ ਡਿਫਰੈਂਟ ਹੋ ਗਿਆ, ਪਹਿਲਾਂ 3 ਘੰਟੇ ਦਾ ਟੈਸਟ ਸੀਗਾ, ਹੁਣ ਸਿਰਫ 2 ਘੰਟੇ ਦਾ ਟੈਸਟ ਰਹਿ ਗਿਆ, ਕੁਸ਼ਚਨ ਬਹੁਤ ਘੱਟ ਹੋ ਗਏ। ਪਹਿਲੀ ਗੱਲ ਮੈਂ ਆਹ ਚੀਜ਼ ਜ਼ਰੂਰ ਕਲੀਅਰ ਕਰਨਾ ਚਾਹੂੰਗੀ ਕਿ ਹੁਣ ਥੋੜਾ ਜਿਹਾ ਇੱਕ ਚੈਲੰਜ ਸਟੂਡੈਂਟਸ ਨੂੰ ਫੇਸ ਕਰਨਾ ਪਊਗਾ, ਉਹ ਆਏ ਕਿ ਹੁਣ ਨੰਬਰ ਆਫ ਕੁਸ਼ਚਨ ਘੱਟ ਹੈਗੇ ਆ ਤੇ ਜਿਹੜੇ ਚਾਂਸਿਸ ਆਫ ਮਿਸਟੇਕਸ ਹੈ ਉਹ ਤੁਹਾਨੂੰ ਜ਼ਿਆਦਾ ਕੋਸਟ ਕਰੂਗਾ ਦੈਨ ਬਿਫੋਰ। ਸੋ ਇਨ ਸਿੰਪਲ ਲੈਂਗੁਏਜ ਜੇ ਮੈਂ ਕਵਾਂ, there are less questions, so the mistakes you made in the exams will cost you much more than before. ਤੁਸੀਂ ਹੁਣ ਜ਼ਿਆਦਾ ਸਕੋਪ ਨਹੀਂ ਹੈਗਾ ਤੁਹਾਡੇ ਕੋਲ ਗਲਤੀ ਕਰਨ ਦਾ। ਜਿੱਦਾਂ ਹੁਣ ਇੱਕ ਛੋਟਾ ਜਿਹਾ ਐਗਜ਼ਾਮਪਲ ਦਵਾਂ, ਪਹਿਲਾਂ ਤੁਸੀਂ ਕੋਲ 2 ਜਾਂ 3 ਰੀਟੇਲ ਲੈਕਚਰ ਆ ਜਾਂਦੇ ਸੀਗੇ, ਜੇ ਤੁਹਾਨੂੰ ਇੱਕ ਰੀਟੇਲ ਲੈਕਚਰ ਨਹੀਂ ਵੀ ਸੁਣਿਆ, ਜ਼ਿਆਦਾ ਉਹਦੇ ਕੀਵਰਡਸ ਨਹੀਂ ਵੀ ਪਿੱਕ ਹੋਏ, ਤੁਸੀਂ ਦੂਜੇ ਕੁਸ਼ਚਨ ਦੇ ਵਿੱਚ ਉਹ ਮੈਨੇਜ ਕਰ ਲੈਂਦੇ ਸੀਗੇ, ਉਹਨੂੰ ਕਵਰ ਅਪ ਕਰ ਲੈਂਦੇ ਸੀਗੇ। ਬਟ ਹੁਣ ਤੁਹਾਡੇ ਕੋਲ 1 ਜਾਂ 2 ਰੀਟੇਲ ਲੈਕਚਰ ਆਨੇ ਆ, ਸ਼ਾਇਦ ਇੱਕੋ ਹੀ ਰੀਟੇਲ ਲੈਕਚਰ ਆਵੇ, ਤਾਂ ਤੁਹਾਡੇ ਕੋਲ ਚਾਂਸ ਆਫ ਮਿਸਟੇਕਸ ਘੱਟ ਗਏ ਆ, ਤੁਸੀਂ ਮਿਸਟੇਕ ਨਹੀਂ ਕਰ ਸਕਦੇ, ਤੁਹਾਨੂੰ ਉਹਦੇ ਵਿੱਚ ਆਪਣਾ  100% ਦੇਣਾ ਪੈਣਾ। ਤੋ ਆਹ ਇੱਕ ਸਭ ਤੋਂ ਵੱਡਾ ਚੈਲੰਜ ਜੋ ਹੁਣ ਸਟੂਡੈਂਟਸ ਨੂੰ ਫੇਸ ਕਰਨਾ ਉਹ ਆਏ ਕਿ the chances of making mistakes should be comparatively, you know, costing you much more than ever before. So oh thoda ja focus karna pauga students nu, te oh naye version of jede jehda hun naya version aaya hega pt test da, ode liye main sare nu suggest karungi ki tusi exam di preparation to baad ek mock test zarur do. ਹੁਣ ਮੌਕ ਟੈਸਟ ਪੀਟੀ ਦੀ ਆਪਣੀ ਵੈਬਸਾਈਟ ਦੇ ਵਿੱਚ 26 ਅਕਤੂਬਰ ਤੋਂ ਬਾਅਦ ਉਹਨਾਂ ਨੇ ਅਵੇਲੇਬਲ ਕਰਾਤੇ ਹੈਗੇ, ਜਿਹੜਾ ਨਿਊ ਵਰਜ਼ਨ ਹੈਗਾ ਮੌਕ ਟੈਸਟ ਦਾ। ਪਲੀਜ਼, ਆਈ ਹਾਈਲੀ ਰੈਕਮੈਂਡ ਐਵਰੀ ਵਨ ਹੂਜ਼ ਐਸਪਾਇਰਿੰਗ ਟੂ ਗੈਟ ਦ ਪੀਟੀ ਸਕੋਰ ਕਿ ਤੁਸੀਂ ਇੱਕ ਮੌਕ ਟੈਸਟ ਜ਼ਰੂਰ ਦੇ ਕੇ ਦੇਖੋ, ਤਾਂ ਕਿ ਤੁਸੀਂ ਫੈਮਿਲੀਅਰਾਈਜ਼ ਹੋ ਜਾਓ, ਤੁਹਾਨੂੰ ਪਤਾ ਚੱਲ ਜਾਵੇ ਕਿ ਹੁਣ ਜਿਹੜਾ ਨਵਾਂ ਟੈਸਟ ਹੈ ਉਹਦੇ ਵਿੱਚ ਕਿਸ ਤਰ੍ਹਾਂ ਉਹ ਕਿਸ ਤਰ੍ਹਾਂ ਆਊਗਾ, ਕਿੱਦਾਂ ਕੁਸ਼ਚਨ ਆਉਗੇ, ਕਿੰਨੇ ਨੰਬਰ ਆਫ ਕੁਸ਼ਚਨ ਆਉਗੇ, ਤਾਂ ਤੁਸੀਂ ਤੁਹਾਨੂੰ ਬਹੁਤ ਹੈਲਪ ਹੋ ਜਾਊਗੀ। ਦੈਟਸ ਹਾਈਲੀ ਰੈਕਮੈਂਡਡ
ਜੀ। ਸੋ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਇੱਕ ਚੈਲੰਜ ਤਾਂ ਵਿੱਚ ਹੈਗਾ ਹੀ ਹੈ, ਹਨਾ, ਸੋ ਜਿਹੜੇ ਵੀ ਸਵਾਲ ਜਿਹਨਾਂ ਦੇ ਜਵਾਬ ਤੁਸੀਂ ਦੇਣੇ ਆ ਉਹ ਸਵਾਲ ਸਹੀ ਹੋਣੇ ਵੀ ਬਹੁਤ ਜ਼ਰੂਰੀ ਹੈ, ਤੇ ਉੱਥੇ ਹੀ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਕਈ ਵਾਰ ਅਸੀਂ ਖਰਾਬ ਬੈਠਦੇ ਹਾਂ। ਸੋ ਇਹਦੇ ਲਈ ਤਿਆਰੀ ਜਿਹੜੀ ਹੈ ਉਹ ਪ੍ਰੋਪਰ ਕੀਤੀ ਜਾਣੀ ਜ਼ਰੂਰੀ ਹੈ, ਤੇ ਜਿਵੇਂ ਅਸੀਂ ਪਹਿਲਾਂ ਵੀ ਜਿੰਨੇ ਵੀ ਸੈਸ਼ਨ ਜਿਹੜੇ ਆ ਉਹ ICPT ਨੂੰ ਲੈ ਕੇ ਕਰਦੇ ਆਏ ਸਮਤਾ ਜੀ, ਤੁਹਾਡੇ ਜ਼ਰੀਏ ਅਸੀਂ ਹਮੇਸ਼ਾ ਤੁਹਾਡੀ ਜਿਹੜੀ ਸੇਧ ਹੈ ਉਹ ਵਿਦਿਆਰਥੀਆਂ ਨੂੰ ਵੀ ਦਿੰਦੇ ਆਏ ਆ ਕਿ ਜਦੋਂ ਵੀ ਆਇਲਸ ਜਾਂ PT ਦੇ ਜਿਹੜੇ ਐਗਜ਼ਾਮ ਉਹਨਾਂ ਨੇ ਦੇਣੇ ਆ, ਟੈਸਟ ਦੇਣੇ ਆ, ਤਾਂ ਉਹਦੇ ਲਈ ਜੇਕਰ ਕਿਤੇ ਵੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਤਾਂ ਉਹਨਾਂ ਨੂੰ ਕੋਚਿੰਗ ਜਿਹੜੀ ਆ ਉਹ ਜ਼ਰੂਰ ਲੈਣੀ ਚਾਹੀਦੀ ਹੈ। ਅੱਛਾ, ਕੋਚਿੰਗ ਲੈਣ ਦੀ ਜਿਹੜੀ ਗੱਲ ਹੈ ਉਹ ਵੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਸੀਂ ਇੱਕ ਥੋੜੀ ਜਿਹੀ ਜਿਹੜੀ ਤਸੱਲੀ ਹੈ ਉਹ ਜ਼ਰੂਰ ਵਿਦਿਆਰਥੀਆਂ ਦੀ ਕਰਾਓ ਜਿਨ੍ਹਾਂ ਨੇ ਹੁਣ ਆਇਲਸ PT ਦੇ ਟੈਸਟ ਦੇਣੇ ਆ, ਸਪੈਸ਼ਲੀ PT ਦੇ ਲਈ। ਉਹ ਤਸੱਲੀ ਜਿਹੜੀ ਉਹ ਇਹ ਕਰਾਓ ਵੀ ਉਹਨਾਂ ਨੂੰ ਜ਼ਿਆਦਾ ਫਿਕਰ ਕਰਨ ਦੀ ਲੋੜ ਤਾਂ ਨਹੀਂ, ਜਿਵੇਂ ਤੁਸੀਂ ਕਿਹਾ ਵੀ ਇੱਕ ਚੈਲੰਜ ਤਾਂ ਹੈਗਾ ਹੀ ਹੈ, ਹਨਾ। ਸੋ ਉਸ ਚੈਲੰਜ ਦੇ ਲਈ ਮਤਲਬ ਕਿੰਨਾ ਕੁ ਜ਼ਿਆਦਾ ਫਿਕਰਮੰਦ ਹੋਣ ਦੀ ਲੋੜ ਹੈ।
ਹਾਂਜੀ, ਸਭ ਤੋਂ ਪਹਿਲਾਂ ਦੇਖੋ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸਾਰਿਆਂ ਨੂੰ ਕਿ ਪਲੀਜ਼ ਤੁਸੀਂ ਬਿਲਕੁਲ ਪੈਨਿਕ ਨਾ ਹੋ, ਬਹੁਤ ਮਿਨੀਮਲ ਜੇ ਚੇਂਜਸ ਹੋਏ ਆ। ਜੇ ਆਪਾਂ ਓਵਰਆਲ ਚੇਂਜਸ ਦੇਖੀਏ ਤਾਂ ਫਾਇਦਾ ਹੀ ਹੋਇਆ ਚੇਂਜਸ ਦਾ, ਕਿਉਂਕਿ ਹੁਣ ਸ਼ਾਰਟਰ ਟੈਸਟ ਹੈ, ਤੁਹਾਨੂੰ ਜ਼ਿਆਦਾ ਤੁਸੀਂ 2 ਘੰਟੇ ਚ ਫ੍ਰੀ ਹੋ ਜਾਓਗੇ ਐਗਜ਼ਾਮ ਦੇ ਕੇ। ਦੂਜੀ ਗੱਲ, ਦੂਜਾ ਚੈਲੰਜ ਆਇਆ ਜਿਹੜੇ ਲੀਸਟ ਰੈਲੀਵੈਂਟ ਕੁਸ਼ਚਨ ਹੁੰਦੇ ਸੀਗੇ, ਜਿਹੜੇ ਅਸੀਂ ਹਮੇਸ਼ਾ ਐਜ਼ ਅ ਟੀਚਰ ਆਪਾਂ ਸਟੂਡੈਂਟਸ ਨੂੰ ਆਈ ਕਹੀਦਾ ਕਿ ਆਹ ਲੀਸਟ ਰੈਲੀਵੈਂਟ ਹੈ, ਇਹ ਚ ਇੰਨਾ ਫੋਕਸ ਨਹੀਂ ਕਰਨਾ, ਜਿੱਦਾਂ ਮਲਟੀਪਲ ਚੋਇਸ ਕੁਸ਼ਚਨ ਰੀਡਿੰਗ ਜਾਂ ਲਿਸਨਿੰਗ ਦੇ ਵਿੱਚ ਹੁੰਦੇ ਸੀਗੇ, ਉਹਦਾ ਦਾ ਜਿਹੜਾ ਨੰਬਰ ਆਫ ਕੁਸ਼ਚਨ ਹੈ ਉਹ ਬਹੁਤ ਰਿਡਿਊਸ ਹੋ ਗਿਆ। ਹੁਣ ਤੁਹਾਨੂੰ ਉਦਾਂ ਹੀ ਘੱਟ ਕੁਸ਼ਚਨ ਆਉਗੇ ਤੇ ਅਨਇੰਪੋਰਟੈਂਟ ਕੁਸ਼ਚਨ ਸੁਣਾਉਣੇ ਹੀ ਨਹੀਂ ਆ। ਦੂਜੀ ਗੱਲ, ਜਿਹੜਾ ਮੇਜਰ ਮੈਂ ਚੇਂਜਸ ਡਿਸਕਸ ਕੀਤੇ ਆ ਉਹ ਹੈਗਾ ਡਿਊਰੇਸ਼ਨ। ਦੂਜਾ ਤੁਸੀਂ ਕਹੋ ਕਿ ਇੱਕ ਹੋਰ ਚੇਂਜਸ, ਮੈਂ ਇੱਕ ਚੇਂਜ ਇੱਥੇ ਮੈਂ ਸਕਿਪ ਕਰ ਗਈ, ਉਹ ਮੈਂ ਇੱਥੇ ਇੰਟਰੋਡਿਊਸ ਕਰੂੰਗੀ ਦੁਬਾਰਾ। ਹੁਣ ਜਿਹੜਾ ਪਹਿਲਾਂ ਬ੍ਰੇਕ ਹੁੰਦੀ ਸੀਗੀ ਅਮਰਦੀਪ ਜੀ, 10 ਮਿੰਟ ਦੀ ਵਿੱਚ ਬ੍ਰੇਕ ਲੈ ਸਕਦੇ ਸੀਗੇ ਤੁਸੀਂ, ਉਹ ਆਪਸ਼ਨਲ ਸੀਗੀ, ਬਟ ਹੁਣ ਉਹ ਆਪਸ਼ਨ ਖਤਮ ਹੋ ਗਈ ਹੈ, ਹੁਣ ਤੁਹਾਡੇ ਕੋਈ ਬ੍ਰੇਕ ਨਹੀਂ ਹੋਗੀ। ਹੁਣ ਐਟ ਅ ਸਟ੍ਰੈਚ ਤੁਹਾਨੂੰ 2 ਘੰਟੇ ਦੇ ਵਿੱਚ ਪੇਪਰ ਦੇਣਾ ਪੈਣਾ। ਕੁਝ ਸਟੂਡੈਂਟਸ ਆ ਬ੍ਰੇਕ ਲੈਂਦੇ ਸੀਗੇ, ਥੋੜਾ ਜਿਹਾ ਬ੍ਰੇਕ ਮਿਲ ਜਾਂਦੀ ਹੈ, ਤੁਹਾਨੂੰ ਥੋੜਾ ਜਿਹਾ ਜਿਹੜਾ ਸਟ੍ਰੈਸ ਹੁੰਦਾ ਐਗਜ਼ਾਮ ਦੇ ਵੇਲੇ, ਉਹ ਤੁਸੀਂ 10 ਮਿੰਟ ਦੇ ਵਿੱਚ ਦੁਬਾਰਾ ਆਪਣੇ ਆਪ ਨੂੰ ਯੂਨੋ ਕਰ ਸਕਦੇ ਹੋ, ਬੜਾ ਵਧੀਆ। ਹਾਂਜੀ, 10 ਮਿੰਟ ਦਾ ਬ੍ਰੇਕ ਬਹੁਤ ਇੰਪੋਰਟੈਂਟ ਹੁੰਦਾ ਸੀਗਾ ਸਟੂਡੈਂਟਸ ਲਈ, ਬਟ ਉਹ ਹੁਣ ਨਹੀਂ ਹੈ। ਬਟ ਜੇ ਆਪਾਂ ਇਹਦੀ ਪੋਜ਼ਿਟਿਵਿਟੀ ਦੇਖੀਏ ਤਾਂ ਵਧੀਆ ਹੈ, ਤੁਸੀਂ ਐਟ ਅ ਸਟ੍ਰੈਚ ਐਗਜ਼ਾਮ ਦੇ ਵਿੱਚ ਫਲੋ ਦੇ ਵਿੱਚ ਹੋ, ਤੁਸੀਂ ਆਪਣਾ ਐਗਜ਼ਾਮ ਦੋ ਤਾਂ ਤੁਸੀਂ 2 ਘੰਟੇ ਚ ਫ੍ਰੀ ਹੋ ਜਾਓਗੇ, ਤੇ ਹੁਣ ਉਹ 10 ਮਿੰਟ ਦਾ ਬ੍ਰੇਕ ਕਿਸੇ ਨੂੰ ਨਹੀਂ ਮਿਲਣਾ, ਉਹ ਹੁਣ ਆਪਸ਼ਨਲ ਨਹੀਂ ਹੈ। ਦੂਜੀ ਗੱਲ ਹੈ ਬਸ ਨੰਬਰ ਆਫ ਕੁਸ਼ਚਨਸ ਰਿਡਿਊਸ ਹੋਏ ਆ, ਟਾਈਮ ਚੇਂਜ ਹੋਇਆ, ਬਾਕੀ ਤੁਹਾਡਾ ਜਿਹੜਾ ਚੀਜ਼ ਦਾ ਚੇਂਜ ਨਹੀਂ ਹੋਈ ਹੈ, ਮੈਂ ਇੱਥੇ ਉਹ 2-3 ਚੀਜ਼ਾਂ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਜਿਹਦੇ ਨਾਲ ਤੁਹਾਨੂੰ ਇੱਕ ਥੋੜਾ ਜਿਹਾ ਕਲੈਰਿਟੀ ਆ ਚੁੱਕੀ। ਹੁਣ ਪੈਟਰਨ ਚੇਂਜ ਨਹੀਂ ਹੋਇਆ, ਟਾਈਪਸ ਆਫ ਕੁਸ਼ਚਨਸ ਚੇਂਜ ਨਹੀਂ ਹੋਇਆ, ਐਗਜੈਕਟਲੀ ਸੇਮ ਟਾਈਪ ਆਫ ਕੁਸ਼ਚਨਸ ਆਊਗੇ, ਪੈਟਰਨ ਚੇਂਜ ਨਹੀਂ ਹੋਇਆ, ਤੁਹਾਡੀ ਸਕੋਰਿੰਗ ਚੇਂਜ ਨਹੀਂ ਹੋਈ ਹੈ ਹਲੇ ਤੱਕ। ਕੋਈ ਵੀ ਗਵਰਨਮੈਂਟ ਅਥਾਰਟੀ, ਕੋਈ ਵੀ ਯੂਨੀਵਰਸਿਟੀ ਕਾਲਜ, ਕਿਸੇ ਨੇ ਵੀ ਆ ਚੀਜ਼ ਦੀ ਨਹੀਂ ਕਹੀ ਹੈ ਕਿ ਤੁਹਾਡੀ ਸਕੋਰਿੰਗ ਚੇਂਜ ਹੋਈ ਹੈ। ਇਸ ਲਈ ਸਕੋਰਿੰਗ ਅੱਜ ਵੀ 19 ਹੀ ਹੈ, ਤੁਹਾਨੂੰ 8 ਲਈ ਜਿਹੜਾ ਕਿ 79 ਇੰਚ ਸੀਗੇ ਪਹਿਲਾਂ ਉਹ ਅੱਜ ਵੀ ਸੇਮ ਹੈ, ਜਿਹਦੇ ਵਿੱਚ ਤੁਹਾਨੂੰ 20 ਪੁਆਇੰਟਸ ਮਿਲਦੇ ਸੀਗੇ ਫੋਰ ਇਮੀਗ੍ਰੇਸ਼ਨ ਪਰਪਸਿਸ। ਤੁਹਾਡੀ ਕੰਪੀਟੈਂਟ ਇੰਗਲਿਸ਼ 6 ਇੰਚ ਤੇ ਹੁੰਦੀ ਸੀਗੀ, ਵਿਚ ਵਾਸ 50 ਬਿਫੋਰ ਟੂਡੇ, ਅੱਜ ਵੀ ਉਹ 50 ਹੀ ਹੈ, ਤੇ ਸਕੋਰਿੰਗ ਚੇਂਜ ਨਹੀਂ ਹੋਈ ਹੈ, ਤੁਹਾਡਾ ਪੈਟਰਨ ਚੇਂਜ ਨਹੀਂ ਹੋਇਆ, ਤੁਹਾਨੂੰ ਕੋਈ ਫਾਰਮੈਟ ਚੇਂਜ ਕਰਨ ਦੀ ਲੋੜ ਨਹੀਂ ਹੈ, ਸੇਮ ਟੂ ਸੇਮ ਫਾਰਮੈਟਸ ਹੈ, ਟਾਈਪਸ ਆਫ ਕੁਸ਼ਚਨਸ ਵੀ ਸੇਮ ਹੈ, ਸਿਰਫ ਕੁਸ਼ਚਨਸ ਨੰਬਰ ਚੇਂਜ ਹੋਇਆ, ਸਿਰਫ ਨੰਬਰ ਆਫ ਕੁਸ਼ਚਨਸ ਹੈਜ਼ ਬੀਨ ਰਿਡਿਊਸਡ, ਦ ਡਿਊਰੇਸ਼ਨ ਆਫ ਦ ਪੀਟੀ ਹੈਜ਼ ਬੀਨ ਸ਼ਾਰਟਨਡ। ਸੋ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਬਹੁਤ ਮਿਨੀਮਮ ਚੇਂਜਸ ਹੋਏ ਆ। ਇਸ ਲਈ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਲੋੜ ਹੈ, ਜਸਟ ਪੈਨਿਕ ਨਾ ਹੋ, ਜਸਟ ਬੀ ਅਵੇਅਰ ਦੈਟ ਯੈਸ ਦ ਚੇਂਜਸ ਹੈਜ਼ ਆਲਰੇਡੀ ਬੀਨ ਇੰਟਰੋਡਿਊਸਡ।
ਜੀ ਸੋ ਸਭਿਕਾ ਜੀ, ਇੱਥੇ ਮੈਨੂੰ ਲੱਗਦਾ ਇਸ ਗੱਲ ਦਾ ਵੀ ਧਿਆਨ ਰੱਖਣ ਦੀ ਲੋੜ ਹੈ ਵੀ ਕਈ ਵਾਰ ਆਪਾਂ ਕਾਹਲੀ ਬਹੁਤ ਕਰ ਜਾਂਦੇ ਹਾਂ, ਜਿਵੇਂ ਆਪਾਂ ਕਹਿੰਦਾ ਵੀ 2 ਘੰਟੇ ਦਾ ਹੋ ਗਿਆ ਟਾਈਮ, ਤੇ ਕਾਹਲੀ ਕਾਹਲੀ ਦੇ ਵਿੱਚ ਕਈ ਵਾਰ ਗਲਤੀ ਦੀ ਗੁੰਜਾਇਸ਼ ਜਿਹੜੀ ਉਹ ਵੱਧ ਜਾਂਦੀ ਹੁੰਦੀ ਆ। ਸੋ ਜਿਵੇਂ ਤੁਸੀਂ ਕਿਹਾ ਵੀ ਹੁਣ 10 ਮਿੰਟ ਦੀ ਬ੍ਰੇਕ ਵੀ ਹੈ ਨੀ ਗੀ, ਤੇ ਇਸ ਕਰਕੇ ਇੱਥੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਸਵਾਲ ਜਿਹੜੇ ਆ ਉਹ ਬੜੇ ਧਿਆਨ ਦੇ ਕੇ ਉਹਨਾਂ ਦੇ ਜਵਾਬ ਜਿਹੜੇ ਦਿੱਤੇ ਜਾਣ। ਖੈਰ, ਇਹਦੇ ਲਈ ਮਦਦ ਜਿਹੜੀ ਆ ਉਹ ਤੁਸੀਂ ਕਰਦੇ ਹੋ ਹਮੇਸ਼ਾ। ਸੋ ਇੱਥੇ ਹੁਣ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਜੇਕਰ ਵਿਦਿਆਰਥੀਆਂ ਨੇ ਹੁਣ ਅੱਗੇ ਪੀਟੀ ਦੀ ਤਿਆਰੀ ਕਰਨੀ ਆ ਤਾਂ ਤੁਸੀਂ ਕਿਹੜੇ ਕਿਹੜੇ ਜਿਹੜੇ ਸਲੋਟ ਨੇ, ਟਾਈਮ ਸਲੋਟ ਤੁਹਾਡੇ ਕੋਲ ਨੇ, ਵਿਦਿਆਰਥੀ ਜਿਹੜੇ ਉਹ ਕਿਵੇਂ ਤੁਹਾਡੀ ਮਦਦ ਲੈ ਸਕਦੇ ਆ?
ਹਾਂਜੀ, ਜੋ ਵੀ ਪੀਟੀ ਕਰਨਾ ਚਾਹੁੰਦੇ ਆ ਉਹ ਡੈਫੀਨੇਟਲੀ ਸਾਡੀ ਹੈਲਪ ਲੈ ਸਕਦੇ ਆ। ਅਸੀਂ ਹੁਣ ਫੇਸ ਟੂ ਫੇਸ, ਬਾਈ ਗੋਡਸ ਗ੍ਰੇਸ, ਵੀ ਹੈਵ ਸਟਾਰਟਡ ਦਾ ਫੇਸ ਟੂ ਫੇਸ ਕਲਾਸਿਸ ਐਸ ਵੈਲ, ਤੇ ਇੰਨੇ ਵੱਡੇ ਲਾਕਡਾਊਨ ਤੋਂ ਬਾਅਦ ਵੀ ਆਰ ਆਲ ਆਊਟ ਆਫ ਇਟ ਨਾਓ ਫਾਈਨਲੀ, ਤੇ ਅਸੀਂ ਫੇਸ ਟੂ ਫੇਸ ਕਲਾਸਿਸ ਵੀ ਅਵੇਲੇਬਲ ਕੀਤੀਆਂ ਹੈਗੀਆਂ ਤੁਹਾਡੇ ਸਾਰਿਆਂ ਲਈ। ਵੀ ਆਰ ਬੇਸਡ ਇਨ ਰੈਜ਼ਰਵੋਇਰ, ਤੇ 2 ਮਿੰਟ ਦੀ ਵਾਕ ਹੈ ਰੈਜ਼ਰਵੋਇਰ ਸਟੇਸ਼ਨ ਤੋਂ। So the address is 2A Cheddar Road, Reservoir. There are 3 sessions available, morning, afternoon and evening. Morning session runs from 10 to 12, afternoon 12 to 2 and evening 5 to 7. The timings are very flexible. To see jede time marzi aa sakde ho, tonu mainu inform karan di lod nahi hai because we cover the same thing in all the sessions. Toda morning miss ho gaya to see afternoon aa jao, toda afternoon miss ho gaya to see evening aa jao. So time di flexibility bahut zyada hai. We have weekend sessions available on appointment basis. Weekend sessions thode limited hege, then the classes runs from Monday to Friday, most of the classes, but we have the weekend sessions available as well. So thodi limited sessions hege, limited timings hege, but Monday to Friday is like 3 sessions, and then we are also providing online classes because digital era hega to online le bina to ho hi nahi sakta. The online sessions jehde hege oh bhi Monday to Friday available hege, ode vi 2 sessions hege, 12 to 2 te 5 to 7. The online sessions are very, very successful at the same time. Asi tonu ek online login vi provide karange, jo 24 hours login access hoga, jo personalized login hoga tode kol, jide vich tode sare modules score kite jaoge. So you can see your score in all the modules. For example, tusi reading kiti hai, you can see your score every single day. The scored practice test kite jaoge. Score practice test de naal, Amardeep ji, the students will have the, you know, that opportunity to see how they are scoring every day. The oh, kafi core practice ho jandi hai. ਔਰ ਬਿਲਕੁਲ ਐਟਮੋਸਫੀਅਰ ਬਿਲਕੁਲ ਐਗਜੈਕਟਲੀ ਪ੍ਰੈਕਟਿਸ ਟੈਸਟ ਅਸੀਂ ਇੱਦਾਂ ਹੀ ਬਣਾਇਆ ਜਿੱਦਾਂ ਐਗਜ਼ਾਮ ਦੇ ਵਿੱਚ ਆਓਗੇ। ਸੋ ਇਟਸ ਅ ਕਾਇੰਡ ਆਫ ਵੈਰੀ ਰੀਅਲ ਐਗਜ਼ਾਮ ਐਕਸਪੀਰੀਅੰਸ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਉਹਦੇ ਇਲਾਵਾ ਤੁਸੀਂ ਸਾਨੂੰ ਤੁਸੀਂ ਕਿਸੇ ਵੀ ਤੁਸੀਂ ਚਾਹੇ ਆਨਲਾਈਨ ਲਓ, ਤੁਸੀਂ ਚਾਹੇ ਫੇਸ ਟੂ ਫੇਸ ਲਓ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਥਰੂ ਫੋਨ, ਥਰੂ ਫੇਸਬੁੱਕ, ਤੁਸੀਂ ਮੈਸੇਜ ਕਰ ਸਕਦੇ ਹੋ ਔਰ ਤੁਸੀਂ ਈਮੇਲ ਕਰ ਸਕਦੇ ਹੋ, ਐਂਡ ਯੂ ਕੈਨ ਆਲਸੋ ਸੈਂਡ ਮੀ ਦਾ ਇਨਕੁਆਇਰੀ ਔਨ ਆਰ ਵੈਬਸਾਈਟ। ਤੁਸੀਂ ਕਿਸੇ ਵੀ ਰਾਹੀਂ ਤੁਹਾਨੂੰ ਕੰਟੈਕਟ ਕਰ ਸਕਦੇ ਹੋ।
ਜੀ ਅੱਛਾ, ਇਹਦੇ ਨਾਲ ਹੀ ਜੁੜਦਾ ਇੱਕ ਹੋਰ ਸਵਾਲ ਜਿਹੜਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜਿਵੇਂ ਤੁਸੀਂ ਦੱਸਿਆ ਕਿ ਵੱਖ ਵੱਖ ਸਮੇਂ ਜਿਹੜੇ ਆ ਉਹ ਅਵੇਲੇਬਲ ਹੈਗੇ ਆ, ਮੰਡੇ ਟੂ ਫਰਾਈਡੇ ਤਿੰਨ ਸੈਸ਼ਨ ਆ, ਜੇਕਰ ਬੰਦਾ ਇੱਕ ਮਿਸ ਕਰਦਾ ਤੇ ਦੂਜਾ ਸੈਸ਼ਨ ਜਿਹੜਾ ਉਹ ਅਵੇਲੇਬਲ ਹੁੰਦਾ, ਪਰ ਕੀ ਇਹਨਾਂ ਸੈਸ਼ਨ ਨੂੰ ਜੁਆਇਨ ਕਰਨ ਦੇ ਲਈ ਕੋਈ ਖਾਸ ਪੈਕੇਜ ਜਿਹੜੇ ਆ ਉਹ ਵੀ ਤੁਸੀਂ ਦਿੰਦੇ ਹੋ ਜਾਂ ਫਿਰ ਇੱਕ ਪਰਸਨ ਟੂ ਪਰਸਨ ਜਾਂ ਫਿਰ ਸਟੂਡੈਂਟ ਟੂ ਸਟੂਡੈਂਟ ਤੁਸੀਂ ਜਿਹੜਾ ਕੋਈ
ਅਵਰਜ ਜੀ, ਜਿਹੜੇ ਵੀ ਸਟੂਡੈਂਟ ਸਾਡੇ ਕੋਲ ਪੜ੍ਹਨਾ ਚਾਹੁੰਦੇ ਆ, ਪਹਿਲਾਂ ਉਹਦੀ ਉਹਨਾਂ ਦੀ ਇੱਕ ਅਸੈਸਮੈਂਟ ਹੋਊਗੀ, ਫ੍ਰੀ ਡੈਮੋ ਕਲਾਸ ਉਹਨੂੰ ਕਹਿੰਦੇ ਆ ਆਪਾਂ, ਸੋ ਵਿਲ ਪ੍ਰੋਵਾਈਡ ਅ ਫ੍ਰੀ ਟ੍ਰਾਇਲ ਕਲਾਸ ਜਿਹਦੇ ਵਿੱਚ ਤੁਸੀਂ ਯੂ ਵਿਲ ਗੈਟ ਦੀ ਓਪਰਚੁਨਿਟੀ ਟੂ ਸੀ ਹਾਊ ਵੀ ਆਰ ਟੀਚਿੰਗ ਦ ਮਟੀਰੀਅਲ ਵਟ ਵੀ ਆਰ ਪ੍ਰੋਵਾਈਡਿੰਗ, ਯੂ ਕੈਨ ਹੈਵ ਅ ਲੁੱਕ ਐਟ ਦੈਟ, ਤੇ ਐਜ਼ ਅ ਟੀਚਰ ਮੈਨੂੰ ਵੀ ਪਤਾ ਚੱਲਦਾ ਕਿ ਸਟੂਡੈਂਟ ਦਾ ਇੱਕ ਕਿਹੜਾ ਲੈਵਲ ਹੈਗਾ, ਕਿਸ ਲੈਵਲ ਤੇ ਉਹ ਹੈਗੇ, ਕਿਸ ਲੈਵਲ ਆਫ ਇੰਗਲਿਸ਼ ਤੇ ਐਟ ਦ ਮੋਮੈਂਟ ਉਹ ਸਟੈਂਡ ਕਰਦੇ ਆ, ਐਂਡ ਵੇਅਰ ਵੀ ਹੈਵ ਟੂ ਮੂਵ ਔਨ, ਤੇ ਉਹ ਅਸੈਸਮੈਂਟ ਤੋਂ ਬਾਅਦ ਤੁਸੀਂ ਡਿਸਾਈਡ ਕਰ ਸਕਦੇ ਹੋ, ਔਰ ਮੈਂ ਵੀ ਡਿਸਾਈਡ ਕਰ ਸਕਦੀ ਹਾਂ ਦੈਟ ਹਾਊ ਲੌਂਗ ਅ ਸਟੂਡੈਂਟ ਨੀਡਸ ਟੂ ਗੋ ਫੋਰ ਦ ਕਲਾਸਿਸ, ਤੇ ਹਰ ਸਟੂਡੈਂਟ ਵੇਰੀ ਕਰਦਾ ਬਿਕੋਜ਼ ਹਰ ਇੱਕ ਦਾ ਜਿਹੜਾ ਲੈਵਲ ਆਫ ਇੰਗਲਿਸ਼ ਹੈ ਉਹ ਵੇਰੀ ਕਰਦਾ ਹੈ, ਔਰ ਹਰ ਇੱਕ ਦਾ ਜਿਹੜਾ ਸਕੋਰ ਟਾਰਗੇਟ ਸਕੋਰ ਹੈਗਾ ਉਹ ਵੀ ਵੇਰੀ ਕਰਦਾ, ਤੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਪੈਕੇਜਸ ਦਿੱਤੇ ਜਾਂਦੇ ਆ, ਬਟ ਵੀ ਫਾਸਟ ਟਰੈਕ ਕੋਰਸ ਵਿਚ ਰਨਸ ਫੋਰ 1 week ਟੂ 2 weeks, ਦੈਨ ਜਿਹੜਾ ਦੂਜਾ ਕੋਰਸ ਹੈਗਾ ਉਹ ਹੈਗਾ ਪਲਾਨ 1 month ਦਾ ਪਲਾਨ ਵੀ ਹੈਗਾ, ਤੇ ਜਿਹੜਾ ਮੋਸਟ ਪਾਪੂਲਰ ਪਲਾਨ ਹੈਗਾ ਮਤਲਬ ਜਿਸ ਵੇਲੇ ਅਨਲਿਮਿਟਡ ਸੈਸ਼ਨ ਹੈਗਾ, ਅਨਲਿਮਿਟਡ ਸੈਸ਼ਨ ਇਜ ਰਿਸਟ੍ਰਿਕਟਡ ਟੂ 1 year ਐਂਡ ਟਿਲ ਯੂ ਗੈਟ ਯੋਰ ਡਿਜ਼ਾਇਰਡ ਸਕੋਰ, ਜਦ ਤੱਕ ਤੁਹਾਡਾ ਰਿਜ਼ਲਟ ਨਹੀਂ ਆਉਂਦਾ ਤਦ ਤੱਕ ਯੂ ਹੈਵ ਅਨਲਿਮਿਟਡ ਕਲਾਸਿਸ, ਯੂ ਹੈਵ ਅਨਲਿਮਿਟਡ ਲੌਗ ਇਨ ਐਕਸੈਸ, ਤੁਹਾਡੇ ਕੋਲ ਅਨਲਿਮਿਟਡ ਪ੍ਰੈਕਟਿਸ ਮਟੀਰੀਅਲ ਹੋਊਗਾ ਤੇ ਅਨਲਿਮਿਟਡ ਸੈਸ਼ਨ ਤੁਸੀਂ ਲੈ ਸਕਦੇ ਹੋ ਜਦ ਤੱਕ ਤੁਹਾਡਾ ਸਕੋਰ ਨਹੀਂ ਆਊਗਾ, ਜਿਹੜਾ ਇਸ ਵੇਲੇ ਸਭ ਤੋਂ ਜ਼ਿਆਦਾ ਪਾਪੂਲਰ ਹੋ ਰਿਹਾ, ਬਿਕਾਜ਼ ਟਾਈਮ ਮੈਨੇਜਮੈਂਟ ਪੀਟੀ ਦੇ ਵਿੱਚ ਬਹੁਤ ਕਰੂਸ਼ੀਅਲ ਹੈ, ਤੇ ਇਸ ਕਰਕੇ ਉਹਦੇ ਲਈ ਅਸੀਂ ਲੌਗਇਨ ਪ੍ਰੋਵਾਈਡ ਕਰਦੇ ਹਾਂ, ਤੇ ਲੌਗਇਨ ਪਲੱਸ ਕਲਾਸਿਸ ਦੋਨੋਂ ਉਹਦੇ ਵਿੱਚ ਪ੍ਰੋਵਾਈਡ ਹੋ ਗਿਆ।
ਠੀਕ, ਸੋ ਇਹ ਵੀ ਮੈਨੂੰ ਲੱਗਦਾ ਕਿ ਬੜਾ ਮਦਦਗਾਰ ਹੁੰਦਾ ਹੈ ਨਾ, ਜਦੋਂ ਤੁਸੀਂ ਅਨਲਿਮਿਟਡ ਦੀ ਗੱਲ ਕੀਤੀ ਹੈ ਤਾਂ ਮੈਨੂੰ ਉਹ ਵਿਦਿਆਰਥੀ ਚੇਤੇ ਆ ਜਾਂਦੇ ਆ ਜਿਨ੍ਹਾਂ ਦਾ ਕਈ ਵਾਰ ਸਕੋਰ ਵਧਾਉਣ ਦੇ ਲਈ ਕਾਫੀ ਵਾਰ ਟੈਸਟ ਜਿਹੜਾ ਆ ਉਹ ਦਿੰਦੇ ਆ, ਤੇ ਜਦੋਂ ਨਹੀਂ ਕਿਤੇ ਗੱਲ ਬਣਦੀ ਹੈ ਨਾ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਵੀ ਹੁਣ ਕੋਚਿੰਗ ਲੈ ਲੈਣੀ ਚਾਹੀਦੀ ਹੈ, ਸੋ ਕਈ ਵਾਰ ਬਿਲਕੁਲ ਨਾ ਚਾਹੁੰਦੇ ਹੋਏ ਵੀ ਕਈ ਵਾਰ ਸਾਨੂੰ ਇਹੋ ਜਿਹੀ ਸਥਿਤੀ ਦੇ ਵਿੱਚੋਂ ਲੰਘਣਾ ਪੈਂਦਾ। ਖੈਰ ਜਦੋਂ ਕੋਈ ਵੀ ਵਿਦਿਆਰਥੀ ਤੁਹਾਡੇ ਕੋਲ ਆ ਜਾਂਦਾ ਤਾਂ ਤੁਹਾਡੀ ਮੈਨੂੰ ਲੱਗਦਾ ਕਿ ਸਪੋਰਟ ਜਾਂ ਜਿਹੜੀ ਸੇਧ ਆ ਉਹੀ ਇਹੋ ਜਿਹੀ ਆ ਕਿ ਬਹੁਤ ਸੋਹਣੇ ਨਤੀਜੇ ਜਿਹੜੇ ਆ ਉਹ ਲੈ ਕੇ ਬੱਚੇ ਵਿਦਿਆਰਥੀ ਜਿਹੜੇ ਆ ਉਹ ਨਿਕਲਦੇ ਆ। ਸੋ ਤੁਹਾਡੀ ਜਿਹੜੀ ਸਪੋਰਟ ਦੇ ਲਈ ਜੇਕਰ ਉਹ ਤੁਹਾਨੂੰ ਕੰਟੈਕਟ ਕਰਨਾ ਚਾਹੁੰਦੇ, ਤੁਸੀਂ ਕਿਹਾ ਕਿ ਈਮੇਲ ਦੇ ਰਾਹੀਂ ਵੀ ਕੰਟੈਕਟ ਕਰ ਸਕਦੇ ਆ, ਤੁਸੀਂ ਜੇਕਰ ਥੋੜੀ ਜਿਹੀ ਕੰਟੈਕਟ ਡਿਟੇਲ ਜਿਹੜੀ ਉਹ ਆਪਣੀ ਸਾਂਝੀ ਕਰ ਦਿਓ, ਆਪਣਾ ਫੋਨ ਨੰਬਰ। ਵੈਸੇ ਤਾਂ ਅਸੀਂ ਚੱਲ ਰਹੇ ਪ੍ਰੋਗਰਾਮ ਦੇ ਦੌਰਾਨ ਵੀ ਜਿਹੜੀ ਕੰਟੈਕਟ ਡਿਟੇਲ ਹੈ ਉਹ ਹੇਠਾਂ ਅਸੀਂ ਚਲਾਉਂਦੇ ਹਾਂ, ਔਰ ਇਸ ਵੀਡੀਓ ਦੇ ਹੇਠਾਂ ਵੀ ਸਾਡੇ ਕੁਛ ਦੋਸਤ ਜਿਹੜੇ ਉਹ ਦੇਖ ਸਕਦੇ ਹੋਣਗੇ ਜਿਹੜੇ ਇਸ ਵੇਲੇ ਫੇਸਬੁੱਕ ਵੀਡੀਓ ਦੇ ਰਾਹੀਂ ਸਾਨੂੰ ਜੁਆਇਨ ਕਰ ਚੁੱਕੇ ਆ, ਔਰ ਜਿਹੜੇ ਦੋਸਤ ਸਾਨੂੰ ਸੁਣ ਰਹੇ ਨੇ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਉਹਨਾਂ ਦੀ ਜਾਣਕਾਰੀ ਦੇ ਲਈ ਜ਼ਰੂਰ ਤੁਸੀਂ ਦੱਸਦੇ ਜਾਓ।
ਹਾਂਜੀ ਸ਼ੋਰ, ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਫੋਨ ਤੇ ਕੰਟੈਕਟ ਕਰ ਸਕਦੇ ਹੋ, ਮੇਰਾ ਨੰਬਰ ਹੈਗਾ ਜੀ 0404-527-518। ਤੁਸੀਂ ਮੈਨੂੰ ਈਮੇਲ ਦੇ ਰਾਹੀਂ ਵੀ ਕੰਟੈਕਟ ਕਰ ਸਕਦੇ ਹੋ, ਮੇਰੀ ਈਮੇਲ ਆਈ ਡੀ ਹੈਗੀ ਹੈ lakshengla@gmail.com। ਤੁਸੀਂ ਮੈਨੂੰ ਵੈਬਸਾਈਟ ਤੇ ਵੀ ਕੰਟੈਕਟ ਕਰ ਸਕਦੇ ਹੋ, ਇਨਕੁਆਇਰੀ ਛੱਡ ਸਕਦੇ ਹੋ, ਮੇਰੀ ਜਿਹੜੀ ਵੈਬਸਾਈਟ ਦਾ ਨਾਮ ਹੈਗਾ ਜੀ ਉਹ ਹੈਗਾ www.lakshengla.com.au, ਤੇ ਤੁਸੀਂ ਸਾਨੂੰ ਫੇਸਬੁੱਕ ਦੇ ਥਰੂ ਵੀ ਕੰਟੈਕਟ ਕਰ ਸਕਦੇ ਹੋ, ਸਾਡਾ ਫੇਸਬੁੱਕ ਪੇਜ ਹੈਗਾ ਜੀ ਲਕਸ਼ ਆਇਲਸ ਐਂਡ ਪੀਟੀਜ਼ ਕੋਚਿੰਗ, ਤੇ ਤੁਸੀਂ ਇਹਨਾਂ ਸਾਰਿਆਂ ਦੇ ਥਰੂ ਜਿੱਦਾਂ ਮਰਜ਼ੀ ਸਾਨੂੰ ਕੰਟੈਕਟ ਕਰ ਸਕਦੇ ਹੋ
ਜੀ। ਸੋ ਉਮੀਦ ਕਰਦੇ ਹਾਂ ਦੋਸਤੋ ਕਿ ਅੱਜ ਦੇ ਇਸ ਸੈਸ਼ਨ ਤੋਂ ਜਾਂ ਅੱਜ ਦੀ ਇਸ ਇੰਟਰਵਿਊ ਤੋਂ, ਅੱਜ ਦੀ ਇਸ ਗੱਲਬਾਤ ਤੋਂ ਤੁਸੀਂ ਜ਼ਰੂਰ ਕੋਈ ਨਾ ਕੋਈ ਜਿਹੜਾ ਫਾਇਦਾ ਆ ਉਹ ਲਿਆ ਹੋਵੇਗਾ, ਔਰ ਪੀਟੀ ਦੇ ਵਿੱਚ ਜਿਹੜੀਆਂ ਚੇਂਜਿਸ ਆਈਆਂ ਨੇ ਉਹਨਾਂ ਚੇਂਜਿਸ ਤੋਂ ਜਾਣੂ ਹੋਣ ਤੋਂ ਬਾਅਦ ਜਿਹੜਾ ਖਾਸ ਨੁਕਤੇ ਜਿਹੜੇ ਆ ਅੱਜ ਸਾਨੂੰ ਦੱਸੇ ਨੇ ਸਮਿਤਾ ਹੋਰਾਂ ਨੇ, ਸੋ ਉਹਨਾਂ ਖਾਸ ਨੁਕਤਿਆਂ ਵੱਲ ਵੀ ਧਿਆਨ ਦਿਓਗੇ, ਔਰ ਜੇਕਰ ਕਿਤੇ ਵੀ ਟੈਸਟ ਦੇਣ ਦੇ ਵਿੱਚ ਤੁਹਾਨੂੰ ਦਿੱਕਤ ਆਉਂਦੀ ਆ ਤੇ ਸਮਿਤਾ ਹੋਰੀ ਤੁਹਾਡੀ ਜਿਹੜੀ ਮਦਦ ਹੈ ਉਹ ਕੋਚਿੰਗ ਦੇ ਰਾਹੀਂ ਕਰਨ ਦੇ ਲਈ ਤਿਆਰ ਬਸ ਤਿਆਰ ਨੇ। ਸੋ ਉਮੀਦ ਕਰਦੇ ਹਾਂ ਸਾਡੀ ਇਸ ਗੱਲਬਾਤ ਤੋਂ ਤੁਸੀਂ ਜ਼ਰੂਰ ਫਾਇਦਾ ਲਓਗੇ, ਔਰ ਇਸ ਦੇ ਨਾਲ ਹੀ ਸਮਿਤਾ ਜੀ ਤੁਹਾਡਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਸਾਂਝਾ ਕਰਦੇ ਹੋ, ਔਰ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਆਇਲਟਸ ਤੇ ਪੀਟੀ ਦੇ ਬਾਰੇ ਜਾਣਕਾਰੀ ਜਿਹੜੀ ਉਹ ਲੈ ਕੇ ਹਮੇਸ਼ਾ ਹਾਜ਼ਰ ਹੁੰਦੇ ਹੋ।
ਇਟਸ ਮਾਈ ਪਲੇਜ਼ਰ, ਥੈਂਕ ਯੂ ਸੋ ਮਚ, ਥੈਂਕ ਯੂ ਐਵਰੀਵਨ।
ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਇੰਨਾ ਹੀ। ਅਗਲੇ ਹਫਤੇ ਫਿਰ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਲੈ ਕੇ ਅਸੀਂ ਹੋਵਾਂਗੇ ਹਾਜ਼ਰ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਹਰਮਨ ਰੇਡੀਓ ਤੇ। ਇਸ ਵੇਲੇ ਦ ਮਾਈਗ੍ਰੇਸ਼ਨ ਸ਼ੋਅ ਹੁਣ ਇੱਥੇ ਰੋਕਣ ਦੀ ਮੈਨੂੰ ਦਿਓ ਇਜਾਜ਼ਤ ਅਮਰਦੀਪ ਕੌਰ ਨੂੰ ਤੇ ਇੱਧਰ ਸਾਡੇ ਗੈਸਟ ਸਮਿਤਾ ਸ਼ਰਮਾ ਹੋਰਾਂ ਨੂੰ। ਤੇ ਲਓ ਜੀ ਸਾਡੇ ਦੋਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।